श्री वाहे गुरु साहिब जी। एक ओंकार सतनाम करते पुरख निर्भाव निर्वैर अकाल मूरत अजूनी सह भंगुर प्रसाद जप आदि सच जुगाद सच है ही सच नानक उसी ही सच गुरु नानक अंगद गुरु अमरदास पदवंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग एक ओंकार सतगुरु तेह प्रसाद सच होय वाहिगुरु जी की फतेह विघन विनाशन सोय पूर्ण देखियो आत्मा द्वैत सर्व निवार भय शांत मन संत जेहे तेह पद नमो हमार बेस मार अथाह अगंति अतुल ज्यो बुलाव हो त्यो नानक दास बोले। वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा साध संगत जीओ आप सर्वत संगतां गुरु नानक दे ग्यारहवें स्वरूप श्री गुरु ग्रंथ साहिब जी महाराज दी पावन हजूरी विच स्थित हो गुरु ग्रंथ कलयुग भयो श्री गुरु रूप महान दस पातशाहियां रूप एहो गुरु ग्रंथ जी जान। सतगुरां दे पावन वचन हन जो मुझ वचन सुनन की चाहे ग्रंथ विचार सुनो चित लाए मेरो रूप ग्रंथ जी यान या मैं भेद न रंचक मां। सतगुरां दी पावन हजूरी विच संपर्दा दमदमी टकसाल दे विद्यार्थियां ज्ञानी सिंह साहिबाना सहयोग देने वाले गुरमुखां विशेष करके जो कई सालां तों भाई रेशम सिंह जी भाई हरजिंदर सिंह जी भाई सोहन सिंह जी होर भी इन्हां दे सहयोगी मैं सारिआं दा नां बड़ी टीम है बड़े सहयोग करन वाले और इल फोड़ तों दमदमी टकसाल दा बड़ा माण सत्कार जिन्हां नूं प्राप्त है जथे समेत भाई सिमरन सिंह जी होर आदि दूर दराडे तों महापुरशां दी याद संप्रदा दमदमी टकसाल दे जथेदार संत ज्ञानी करतार सिंह जी महापुरखां दी मिठी याद उन्हां दी वरसी दे संबंध विच श्री गुरु गोबिंद सिंह साहिब महाराज दे 350 साला आगमन दिहाड़े दी खुशी श्री गुरु ग्रंथ साहिब जी दी संपूर्णता दिन नूं समर्पित ये चार रोजा गुरमत समागम जिहड़ा है आयोजित कीता गया ਤੇ ਅੱਜ ਸੰਪੂਰਨਤਾ ਵੱਲ ਵਧ ਲਿਆ। ਗੁਰੂ ਕਿਰਪਾ ਕਰੇ, ਰਾਗੀ ਸਿੰਘ ਸਾਹਿਬਾਨਾਂ ਤੋਂ ਕੀਰਤਨ ਸਰਵਣ ਕੀਤਾ ਹੈ, ਆਏ ਹੋਏ ਮੁਖਬਾਗ ਦੀ ਕਥਾ ਸਰਵਣ ਕੀਤੀ ਹੈ। ਦੋ ਸ਼ਬਦ ਮੈਂ ਪਹਿਲਾਂ ਕਥਾ ਲਈ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ, ਉਸ ਤੋਂ ਬਾਅਦ ਜੈਸੀ ਗੁਰੂ ਕਿਰਪਾ ਕਰੇਗਾ, ਜੈਸੀ ਬੁੱਧ ਕਰੋ ਪ੍ਰਗਟ। ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਂ ਜੀਉ। ਦਾਤਾ ਕਿਰਪਾ ਕਰੇ, ਇੰਜ ਕਦੇ ਮਹਿਸੂਸ ਨਾ ਹੋਵੇ ਹਉਮੈ ਦੀ ਲਿਬੜੀ ਹੋਈ ਕਥਾ ਗੁਰੂ ਨੂੰ ਪ੍ਰਵਾਨ ਨਹੀਂ ਹੁੰਦੀ। ਇਸ ਲਈ ਗੁਰੂ ਕਿਰਪਾ ਕਰੇ, ਹੰਗਤਾ ਤੋਂ ਬਚਾ ਕੇ ਹੀ ਇਹ ਸੇਵਾ ਲੈਂਦੇ ਰਹਿਣ ਸਤਿਗੁਰੂ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ, ਬਹੁਤ ਸਾਰੇ ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ ਤੇ ਜੋ ਕਥਾ ਹੈ ਇਸ ਦੇ ਅਖਰੀ ਅਰਥ ਕੀ ਹਨ। ਤੁਹਾਡੇ ਤੇ ਵੀ ਕੋਈ ਸਵਾਲ ਕਰ ਸਕਦਾ ਹੈ ਕਿ ਤੁਸੀਂ ਜੀ ਇਤਿਹਾਸ ਦੀ ਕਥਾ ਸਰਵਣ ਕੀਤੀ, ਇਹ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣੀ, ਮੁਖਵਾਕ ਦੀ ਕਥਾ ਸੁਣੀ, ਤੇ ਅਗਰ ਕਿਸੇ ਨੇ ਪੁੱਛ ਲਿਆ ਕਿ ਭਾਈ ਕਥਾ ਦੀ ਪਰਿਭਾਸ਼ਾ ਕੀ ਹੁੰਦੀ ਹੈ, ਕਿਸ ਨੂੰ ਕਹਿੰਦੇ ਨੇ ਕਥਾ, ਉਹਦਾ ਸਰੂਪ ਲੱਖਣ ਕੀ ਹੈ, ਤਾਂ ਮੈਂ ਸਮਝਦਾ ਵੀ ਪਹਿਲੀ ਦੂਜੀ ਕਲਾਸ ਦਾ ਸਵਾਲ ਜਿਹੜਾ ਜੇ ਸਰੋਤਾ ਜਨ ਉਹ ਵੀ ਹੱਲ ਨਾ ਕਰ ਸਕਣ ਤਾਂ ਵੀ ਸੌਦਾ ਘਾਟੇ ਵਾਲਾ ਹੈ, ਵਾਧੇ ਵਾਲਾ ਨਹੀਂ। ਤੇ ਕਥਾ ਦਾ ਰਸ ਜਿਹਨਾਂ ਨੇ ਵੱਡਿਆਂ ਦੀ ਰਸਨਾ ਤੋਂ ਮਾਣਿਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਨੂੰ ਪਤਾ ਕਥਾ ਕੀ ਹੁੰਦੀ ਹੈ। ਕੋਈ ਪੂਰਵਲਾ ਭਾਗ ਸੀ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਇੱਕ ਓਅੰਕਾਰ ਤੋਂ 18-10-20 ਤੱਕ ਵੱਡਿਆਂ ਦੀ ਰਸਨਾ ਤੋਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਨੇ ਮਹਾਨ ਕਿਰਪਾ ਕੀਤੀ, ਔਰ ਉਹ ਵੀ ਪੂਰੀ ਇਕਾਗਰਤਾ ਦੇ ਨਾਲ। ਇਹ ਨਹੀਂ ਵੀ ਖਾਣਾ ਪੂਰੀ ਕਰਨ ਵਾਸਤੇ, ਉਹਦੇ ਵਿੱਚ ਕਿਸੇ ਨਾਲ ਵਚਨ ਵਿਲਾਸ ਨਹੀਂ। ਕਥਾ ਉਹਨਾਂ ਦੀ ਰਸਨਾ ਤੋਂ ਸੁਣਦਿਆਂ ਸੁਣਦਿਆਂ ਅੰਦਰ ਇੱਕ ਸੰਸਕਾਰ ਪੈਦਾ ਹੋਇਆ ਕਿ ਇਹੋ ਜਿਹੀ ਕਥਾ ਸੁਣਨ ਵਾਲੇ ਨੂੰ ਕਥਾ ਕਰਨ ਦੀ ਲੋੜ ਨਹੀਂ, ਸਾਰੀ ਜ਼ਿੰਦਗੀ ਸੁਣੀ ਜਾਈਏ। ਪਰ ਐਸਾ ਹੋ ਨਹੀਂ ਸਕਦਾ। ਪਰ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੇ ਉਹਨਾਂ ਵਿਦਿਆਰਥੀਆਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ। ਸ਼ਾਇਦ ਕਿਸੇ ਵਿਦਿਆਰਥੀ ਨੂੰ ਉਹ ਨਸੀਬ ਹੋਇਆ ਹੋਵੇ ਜਾਂ ਨਾ, ਪਰ ਇਹਨਾਂ ਨੂੰ ਨਸੀਬ ਹੋਇਆ ਜਿਨ੍ਹਾਂ ਦੀ ਬਰਸੀ ਮਨਾ ਰਹੇ, ਉਹ ਮੈਂ ਬਾਅਦ 'ਚ ਸਾਂਝਾ ਕਰਾਂਗਾ ਆਪ ਜੀ ਦੇ ਨਾਲ। ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਜ਼ਿੰਦਗੀ ਦੇ ਗਿਆਨੀ ਸਿੰਘ ਤਾਂ ਬਹੁਤ ਪੈਦਾ ਕੀਤੇ ਹੈ, ਗਿਣਤੀ ਨਹੀਂ, ਪਰ 19 ਗਿਆਨੀ ਸਿੰਘ ਉਹ ਹਨ ਜਿਹੜੇ ਟੌਪ ਤੇ ਗਏ। ਉਹਨਾਂ 19 ਦੇ ਵਿੱਚ ਪਹਿਲੇ ਨੰਬਰ ਤੇ ਸੰਤ ਗਿਆਨੀ ਮੋਹਨ ਸਿੰਘ ਜੀ ਆਏ, ਉਸ ਤੋਂ ਬਾਅਦ ਇਹ ਸਾਰੇ, ਉਹ ਮੈਂ ਇਸ ਕਰਕੇ ਕਹਿੰਦਾ ਵੀ ਪਹਿਲੇ ਨੰਬਰ ਤੇ ਆਏ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਜਥੇ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਵਿਦਿਆ ਪੜ੍ਹਾਉਣ ਦੇ ਲਈ ਸਾਰੇ ਵਿਦਾਂਤ ਦੇ ਗ੍ਰੰਥ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਪੜ੍ਹਾਏ, ਉਹ ਭਾਵੇਂ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਮਹਾਂਪੁਰਖ ਦਾਸ ਦੀ ਵਿਦਿਆ ਉਸਤਾਦ, ਔਰ ਭਾਵੇਂ ਸੰਤ ਕਰਤਾਰ ਸਿੰਘ ਜੀ ਸਨ, ਭਾਵੇਂ ਹੋਰ ਗਿਆਨੀ ਸਿੰਘ ਸਾਹਿਬਾਨ, ਇਹ ਵਿਦਾਂਤ ਸਾਰਾ ਸੰਤ ਗਿਆਨੀ ਮੋਹਨ ਸਿੰਘ ਜੀ ਤੋਂ ਪੜ੍ਹੇ, ਔਰ ਜ਼ਿੰਦਗੀ ਭਰ ਬੜਾ ਸਤਿਕਾਰ ਉਹਨਾਂ ਦਾ ਕਰਦੇ ਰਹੇ। ਅਤੇ ਉਹਨਾਂ ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਕੇਵਲ ਗਿਆਨੀ ਸਿੰਘ ਹੀ ਨਹੀਂ ਸਨ, ਇੱਕ ਵਾਧਾ ਸੀ ਉਸ 19 ਦੀ ਜਮਾਤ ਵਿੱਚ ਜੋ ਕੁਛ ਸੰਤ ਕਰਤਾਰ ਸਿੰਘ ਜੀ ਨੂੰ ਮਿਲਿਆ ਸ਼ਾਇਦ ਕਿਸੇ ਹੋਰ ਦੇ ਨਸੀਬ ਨਾ ਆਇਆ ਹੋਵੇ। ਉਹਦੀ ਇੱਕ ਛੋਟੀ ਜਿਹੀ ਘਟਨਾ ਹੈ। ਆਮ ਲੋਕ ਕਹਿੰਦੇ ਜਿੱਥੇ ਦੋ ਭਾਂਡੇ ਹੁੰਦੇ ਖੜਕ ਵੀ ਜਾਂਦੇ ਹੈ, ਬੇਬਸ ਹੋ ਕੇ ਵੀ ਖੜਕ ਜਾਂਦੇ ਆ, ਤੁਸੀਂ ਸੰਭਾਲ ਕੇ ਵੀ ਰੱਖੋ ਨਾ, ਤਾਂ ਵੀ ਭਾਂਡੇ ਨਾਲ ਭਾਂਡਾ ਵੱਜ ਕੇ ਕਿਤੇ ਨਾ ਕਿਤੇ ਆਵਾਜ਼ ਦੇ ਦਿੰਦਾ। ਪਰਿਵਾਰ ਪਰਿਵਾਰਾਂ ਦੇ ਵਿੱਚ ਵੀ ਭਰਾਵਾਂ ਦੀ ਥੋੜ੍ਹੀ ਬਹੁਤ ਕਿਤੇ ਨਾ ਕਿਤੇ ਉਨੀ ਇੱਕ ਹੀ ਹੋ ਜਾਂਦੀ ਹੈ, ਪਤੀ ਪਤਨੀ ਦੀ ਹੋ ਜਾਂਦੀ ਹੈ, ਇਹ ਕੋਈ ਖਾਸ ਬਾਤ ਨਹੀਂ, ਸਭਨਾਂ ਦੀ ਹੁੰਦੀ ਹੈ। ਕਿਤੇ ਜਥੇ ਵਿੱਚ ਥੋੜ੍ਹੀ ਜਿਹੀ ਖੜਕੜਾਹਟ ਹੋ ਗਈ, ਉਹਦੀ ਸ਼ਿਕਾਇਤ ਲੈ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ, ਉਹਨਾਂ ਦਾ ਨਾਂ ਸੀ ਭਾਈ ਅਵਤਾਰ ਸਿੰਘ। ਸ਼ਿਕਾਇਤ ਕਿਹਦੇ ਤੇ ਕੀਤੀ? ਸੰਤ ਕਰਤਾਰ ਸਿੰਘ ਜੀ ਤੇ। ਤੇ ਮਹਾਂਪੁਰਖਾਂ ਨੇ ਬੜੇ ਪਿਆਰ ਦੇ ਨਾਲ ਉਹਦੀ ਗੁਰਮੁਖ ਦੀ ਗੱਲ ਸੁਣੀ। ਇਹ ਅਵਤਾਰ ਸੀ ਔਰੰਗਾਬਾਦੀ, ਇਹ ਮੈਂ ਉਹਦੀ ਗੱਲ ਕਰਦਾ, ਬਹੁਤ ਸਾਰੇ ਜਾਣਦੇ ਹੋਣਗੇ ਤੁਹਾਡੇ ਵਿੱਚੋਂ, ਇਹ ਬਚਨ ਆਪ ਸੁਣਿਆ। ਤੇ ਮਹਾਂਪੁਰਖਾਂ ਨੇ ਉਹਦੇ ਤੇ ਵੀ ਬੜੀਆਂ ਖੁਸ਼ੀਆਂ ਕੀਤੀਆਂ ਸੀ। ਇੱਕ ਦਿਨ ਖੁਸ਼ ਹੋਏ, ਕਹਿਣ ਲੱਗੇ ਅਵਤਾਰ ਸਿੰਘ ਕੀ ਫੁਰਨਾ? ਕਹਿੰਦਾ ਜੀ ਮੇਰਾ ਵੀ ਫੁਰਨਾ ਜਿਵੇਂ ਤੁਸੀਂ ਜਮਾਤ ਫੇਰਦੇ ਹੋ, ਵੀ ਮੈਂ ਵੀ ਇਸ ਤਰ੍ਹਾਂ ਜਮਾਤ ਫੇਰਾ। ਕਹਿੰਦੀ ਕੋਈ ਨੀ, ਸਾਡੇ ਸਰੀਰ ਤੋਂ ਬਾਅਦ ਤੇਰਾ ਫੁਰਨਾ ਮਹਾਰਾਜ ਇਹ ਵੀ ਪੂਰਾ ਕਰਨਗੇ। ਉਹਦੇ ਕੋਲ ਫਿਰ 250-250 ਵਿਦਿਆਰਥੀ, ਨਿੱਕੇ ਬੱਚੇ, ਛੋਟੇ ਛੋਟੇ ਬੱਚੇ, ਸਾਰੇ ਹਿੰਦੁਸਤਾਨ ਚ ਭ੍ਰਮਣ ਕੀਤਾ। ਉਹ ਭਾਈ ਅਵਤਾਰ ਸਿੰਘ ਨੇ ਜਾ ਕੇ ਸੰਤ ਕਰਤਾਰ ਸਿੰਘ ਜੀ ਸ਼ਿਕਾਇਤ ਕਰ ਦਿੱਤੀ, ਕਹਿਣ ਲੱਗੇ ਮਹਾਰਾਜ ਵੀ ਇਹ ਠੀਕ ਨਹੀਂ ਕੀਤਾ, ਐਸਾ ਕੀਤਾ ਉਹਨਾਂ ਨੇ, ਐਸਾ ਕੀਤਾ। ਮਹਾਂਪੁਰਖ ਕਹਿੰਦੇ ਅੱਛਾ ਅਵਤਾਰ ਸਿੰਘ, ਫਿਰ ਕੀ ਕਰੀਏ, ਕੀ ਕਰਨਾ ਚਾਹੀਦਾ ਆਪਾਂ ਨੂੰ? ਜੇ ਤੂੰ ਕਹੇ ਤਾਂ ਫਿਰ ਜਥੇ ਚੋਂ ਕੱਢ ਦਈਏ ਉਹਨਾਂ ਨੂੰ। ਕਹਿੰਦਾ ਹਾਂ ਜੀ ਕੱਢ ਦਿਓ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਉਸੇ ਵੇਲੇ ਹੀ ਬਦਲ ਗਏ, ਕਹਿਣ ਲੱਗੇ ਵਾਹ ਬਈ ਵਾਹ, ਤੇਰੇ ਕਹਿਣ ਤੋਂ ਉਹਨਾਂ ਨੂੰ ਤਾਂ ਕੱਢਦੇ ਆ ਜਥੇ ਚੋਂ, ਜਿਹਨਾਂ ਨੂੰ ਮੈਂ ਆਪਣਾ ਰੂਪ ਬਣਾਇਆ। ਇਹ ਸ਼ਬਦ ਮਹਾਂਪੁਰਖਾਂ ਦੀ ਰਚਨਾ ਤੋਂ ਨਿਕਲਿਆ। ਜਿਹਨਾਂ ਨੇ ਆਪਣੇ ਹੁੰਦਿਆਂ ਆਪਣਾ ਰੂਪ ਜਿਹਨਾਂ ਨੂੰ ਬਣਾਇਆ, ਤਾਂ ਕਿਸ ਦੀ ਹਿੰਮਤ ਹੈ ਉਹਨਾਂ 'ਤੇ ਕੋਈ ਕਿੰਤੂ ਕਿਸੇ ਤਰ੍ਹਾਂ ਦਾ ਵੀ ਕਰੇ। ਜੇ ਹੁੰਦੇ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵੱਡੀ ਵਡਿਆਈ ਹੋ ਗਈ। ਪਿੰਡਰਾਂ ਤੋਂ ਆ ਕੇ ਇਹ ਆਬਾਦ ਜਗ੍ਹਾ ਦੇ ਵਿੱਚ ਟੋਭੇ ਨੂੰ ਭਰ ਕੇ, ਜਿੱਥੇ ਮਹਾਂਪੁਰਖਾਂ ਨੇ ਸਰੀਰ ਦਾ ਪ੍ਰਿਤਿਆਗਨ ਕੀਤਾ ਸੀ, ਤੇ ਉੱਥੇ ਗੁਰਦੁਆਰਾ ਸਾਹਿਬ ਯਾਦ, ਉਸੇ ਤਰ੍ਹਾਂ ਜਿੱਥੇ ਪਲੰਘਾ ਸੀ ਮਹਾਂਪੁਰਖਾਂ ਦਾ, ਉਹ ਹੁਣ ਭੋਰੇ ਦੀ ਸ਼ਕਲ ਦੇ ਵਿੱਚ ਹੈ। ਤੋ ਕਹਿਣ ਤੋਂ ਭਾਵ ਵੀ ਇਹ ਕਥਾ ਦਾ ਆਨੰਦ ਭਾਈ ਜਰਨੈਲ ਸਿੰਘ ਜੀ ਨੂੰ ਪੁੱਛੋ, ਜਿਹਨਾਂ ਨੇ ਦੋ ਕਥਾ ਤਾਂ ਉਹਨਾਂ ਦੇ ਨਾਲ ਕਰਾਈਆਂ। ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਨਾਲ ਵੀ ਕਥਾ ਦਾ ਪਾਠ ਇਹ ਬੋਲਦੇ ਰਹੇ। ਨਿਮਰਤਾ ਤਾਂ ਨਿਮਰਤਾ ਹੈ, ਪਰ ਭਾਈ ਸਾਹਿਬ ਜੀ, ਜੇ ਕੋਈ ਵਿਦਿਆਰਥੀਆਂ ਦਾ ਵਿਦਿਆਰਥੀ ਅੱਗੇ ਜਿਹੜਾ ਪਹਿਲੀ ਦੂਜੀ ਕਲਾਸ ਵਾਲਾ ਹੈ, ਉਹ ਵੀ ਕਿਤੇ ਕਹਿ ਦੇਵੇ ਨਾ ਭਾਈ ਸਾਹਿਬ ਨੂੰ ਵੀ ਮੈਂ ਕਥਾ ਕਰਨੀ, ਪਾਠ ਬੋਲਦੇ ਇਹੋ ਜਿਹੀ ਨਿਮਰਤਾ ਵਾਲੇ ਨੂੰ ਉਹਦੇ ਨਾਲ ਵੀ ਪਾਠ ਬੋਲਦੇ ਨੇ, ਜਿਹਦਾ ਪਾਠ ਇਹਦੇ ਇਹਨਾਂ ਦੇ ਬੱਚਿਆਂ ਵਰਗਾ ਵੀ ਸ਼ੁੱਧ ਨਹੀਂ ਹੈ। ਕਥਾ ਦੇ ਕੁਛ ਅਜਿਹੇ ਗਿਆਨੀਆਂ ਨਾਲ ਕਥਾ ਇਹਨਾਂ ਨੇ ਕਰਾਈ ਜਿਨ੍ਹਾਂ ਦਾ ਜਿਨ੍ਹਾਂ ਦੀ ਸੰਥਿਆ ਵੀ ਨਹੀਂ ਹੋਈ, ਲੇਕਿਨ ਗੁਰੂਆਂ ਘਰਾਂ 'ਚ ਹਾਜ਼ਰੀ ਭਰਦੇ ਹੈ। ਤੇ ਇਹ ਤਾਂ ਚਲੋ ਸਿੰਘ ਸਾਹਿਬ ਦੀ ਤਾਂ ਬਾਅਦ 'ਤੇ ਬਹੁਤ ਵੱਡੀ ਮੰਜੀ ਸਾਹਿਬ ਕਥਾ ਕਰਦੇ, ਇਹ ਤਾਂ ਵਾਜਬ ਗੱਲ ਹੈ। ਪਰ ਕਈ ਵਾਰੀ ਮੈਨੂੰ ਜਿਹੜੀ ਹੈਰਾਨ ਹੁੰਦੀ ਹੈ, ਜਦੋਂ ਕਿਤੇ ਮੇਰੇ ਨਾਲ ਵੀ ਮੌਕਾ ਮਿਲਿਆ ਇਹਨੂੰ ਕਥਾ ਕਰਨ ਦਾ, ਬੜਾ ਸੋਚੀਦਾ ਵੀ ਐਡੇ ਵੱਡੇ ਮਹਾਂਪੁਰਖਾਂ ਦੇ ਪਾਠ ਕਰੇ, ਇਹਨਾਂ ਦੀ ਨਿਮਰਤਾ ਨੂੰ ਵੀ ਨਮਸਕਾਰ ਹੀ ਹੈ। ਮੈਂ ਗੱਲ ਕਰ ਰਿਹਾ ਸੀ ਵੀ ਕਥਾ ਦੀ ਪਰਿਭਾਸ਼ਾ ਕੀ ਹੈ। ਮੈਂ ਜਲਦੀ ਜਲਦੀ ਆਪ ਜੀ ਦੇ ਨਾਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ 'ਤੇ ਮੈਂ ਗੱਲ ਕਰਨੀ ਆ ਆਪ ਜੀ ਦੇ ਨਾਲ। ਮੈਂ ਵੇਖ ਰਿਹਾ ਸੀ ਇੱਕ ਗੁਰਮੁਖ ਨੇ ਕੱਲ੍ਹ ਮੂਲ ਮੰਤਰ 'ਤੇ ਕੋਈ ਵਿਚਾਰ ਕਰਨੀ ਚਾਹੀ ਸੀ, ਭਾਈ ਗੁਰਨਾਮ ਸਿੰਘ ਜੀ ਮੈਂ ਸਵੇਰ ਦੇ ਵੇਖ ਰਿਹਾ ਕਿਤੇ ਮੈਨੂੰ ਮਿਲ ਜਾਣ, ਪਰ ਮਿਲੇ ਨਹੀਂ। ਮੈਂ ਕਦੇ ਆਧਾਰ ਕਿਸੇ ਦਾ ਲੈ ਕੇ ਨਹੀਂ ਗਿਆ, ਇਸ ਕਰਕੇ ਮੈਂ ਸਮਝਦਾ ਸੀ ਵੀ ਜੇ ਮੈਂ ਉੱਤਰ ਨਾ ਦਿੱਤਾ ਉਹਨਾਂ ਦਾ ਆਧਾਰ ਮੇਰੇ ਜੁੰਮੇ ਨਾ ਰਹਿ ਜਾਏ। ਉਸ ਵੇਲੇ ਮੈਂ ਚਾਰ ਥਾਂ 'ਤੇ ਕੱਲ੍ਹ ਕਥਾ ਕਰਨੀ ਸੀ, ਤੁਰੇ ਜਾਂਦਿਆਂ ਨੂੰ ਉਹਨੇ ਕਿਹਾ ਸੀ ਜੀ ਮੂਲ ਮੰਤਰ ਦੋ ਘੇ, ਮੈਂ ਕਿਹਾ ਵੀ ਹੁਣ ਟਾਈਮ ਹੈ ਨਹੀਂ, ਵੀ ਨਾ ਮੀਆਂ ਮਰ ਗਿਆ ਨਾ ਰੋਜੇ ਮੁੱਕ ਗਏ, ਰੋਜੇ ਵੀ ਆਈ ਜਾਣੇ, ਮੀਆਂ ਵੀ ਹੈਗਾ, ਵੀ ਜਿੱਦਾਂ ਤੁਸੀਂ ਚਾਹੋ ਆ ਜਾਓ, ਵੀ ਆਪਾਂ ਕੱਲ ਨੂੰ ਹੀ ਕਰ ਲੈਂਦੇ ਹਾਂ। ਮੈਂ ਸਵੇਰ ਦਾ ਲੱਭਿਆ, ਮੈਨੂੰ ਲੱਭੇ ਨਹੀਂ, ਜੇ ਕਿਤੇ ਵਿੱਚ ਬੈਠੇ ਮੂਹਰੇ ਆ ਜਾਣ, ਮੈਨੂੰ ਪਤਾ ਚੱਲ ਜਾਏਗਾ ਵੀ ਭਾਈ ਸਾਹਿਬ ਬੈਠੇ ਤੇ ਮੈਂ ਉੱਤਰ ਦੇ ਦਿਆਂਗਾ, ਸਟੇਜ 'ਤੇ ਦੇ ਦਿਆਂਗਾ। ਹੋ ਸਕਦਾ ਬਾਅਦ ਵਿੱਚ ਮੇਰੇ ਕੋਲ ਟਾਈਮ ਹੋਵੇ ਜਾਂ ਨਾ ਹੋਵੇ, ਉਹਨਾਂ ਕੋਲ ਨਾ ਹੋਵੇ। ਖੈਰ, ਕਥਾ ਦੀ ਪਰਿਭਾਸ਼ਾ ਕੀ ਹੈ, ਮੈਂ ਇਹ ਗੱਲ ਕਰ ਰਿਹਾ ਸੀ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਰੰਭ ਕਰਨ ਲੱਗਾ। ਤੇ ਕਥਾ ਨੂੰ ਜਿਹੜਾ ਸੰਪਰਦਾ ਚ ਨਹੀਂ ਪੜਿਆ ਉਹਨੂੰ ਪੁੱਛੋ ਕਥਾ ਕੀ ਹੈ। ਹਾਈ ਜੀ, ਵਿਆਖਿਆ ਦੋ ਅੱਖਰਾਂ ਚ ਮਗਾ ਦੂ, ਵਿਆਖਿਆ ਹੈ ਤਾਂ ਅਰਥ ਇਹ ਵੀ ਠੀਕ, ਲੇਕਿਨ ਕਥਾ ਦੀ ਪੂਰੀ ਪਰਿਭਾਸ਼ਾ ਨਹੀਂ ਬਣੀ। ਪਰਿਭਾਸ਼ਾ ਦੇ ਵਿੱਚ ਤਾਂ ਸਾਨੂੰ ਇੱਕ ਇੱਕ ਅੱਖਰ ਦੇ ਵਿੱਚੋਂ ਅਰਥ ਕੱਢਣਾ ਪੈਂਦਾ ਹੈ। ਔਂਕੜਾਂ, ਦਲੈਂਕੜਾਂ, ਸਿਹਾਰੀਆਂ, ਬਿਹਾਰੀਆਂ ਦੇ ਵਿੱਚੋਂ ਵੀ ਵਿਆਕਰਨ ਅਨੁਸਾਰ ਅੱਖਰ ਕੱਢਣੇ ਪੈਂਦੇ ਆ। ਪੰਜਾਬੀ ਵਰਨਮਾਲਾ ਦੇ ਗੁਰਮੁਖੀ ਲਿਪੀ ਦੇ 35 ਅੱਖਰਾਂ ਵਿੱਚੋਂ 2 ਅੱਖਰ ਕਥਾ ਵਾਸਤੇ ਵਰਤੇ ਆ ਪਾਤਸ਼ਾਹ ਨੇ, ਕੱਕਾ ਤੇ ਥੱਥਾ। ਸਭ ਤੋਂ ਉੱਤਮ ਹਰ ਕੀ ਕਥਾ, ਕੱਕਾ ਅੱਖਰ ਗਿਣਤੀ ਦੇ ਅੱਖਰਾਂ ਦੇ ਵਿੱਚ 6ਵੇਂ ਨੰਬਰ 'ਤੇ ਆਉਂਦਾ, ਊੜਾ ਅੜਾ ਏੜੀ ਸੱਸਾ ਹਾ, ਅਤੇ ਅੱਗੇ ਕੱਕਾ 6ਵੇਂ ਨੰਬਰ 'ਤੇ ਹੈ। 6ਵੇਂ ਨੰਬਰ ਦਾ ਅੱਖਰ ਚੁੱਕ ਕੇ ਸਾਹਮਣੇ ਰੱਖ ਲਈਏ ਅਤੇ ਫਿਰ ਊੜੇ ਤੋਂ ਗਿਣਨੀ ਸ਼ੁਰੂ ਕਰੀਏ ਤਾਂ 22ਵੇਂ ਅੱਖਰ 'ਤੇ ਜਾ ਕੇ ਸਾਨੂੰ ਮਿਲੇਗਾ ਥੱਥਾ। ਇਹ ਦੋਨੇ ਅੱਖਰਾਂ ਨੂੰ ਜੋੜ ਕੇ ਇੱਕ ਦੀਰਘ ਮਾਤਰਾ ਲਾ ਕੇ, ਜਿਹੜਾ ਕੰਨਾਂ ਦੀਰਘ ਮਾਤਰਾ ਵਿੱਚ ਆਉਂਦਾ, ਲਘੂ ਮਾਤਰਾ, ਦੀਰਘ ਮਾਤਰਾ, ਜਿਨ੍ਹਾਂ ਨੇ ਸੰਥਿਆ ਕੀਤੀ ਹੈ, ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ, ਤੁਹਾਡੇ ਵਾਸਤੇ ਸੌਖੀਆਂ ਗੱਲ, ਪਰ ਅਣਜਾਣ ਬੰਦਿਆਂ ਵਾਸਤੇ ਇਹ ਵੀ ਇੱਕ ਮੁਸ਼ਕਲ ਜੀ ਖੜੀ ਹੋ ਜਾਂਦੀ ਹੈ। ਇਕੱਲੀ ਇਕੱਲੀ ਗੱਲ ਖੋਲਦੇ ਰਹੀਏ ਤਾਂ ਟਾਈਮ ਤਾਂ ਆਪਣੀ ਰਫਤਾਰ ਨਾਲ ਜਾ ਰਿਹਾ, ਤਾਂ ਕਿ ਜਾਂ ਜੋ ਕੁਛ ਕਹਿਣਾ ਚਾਹੁੰਦਾ, ਜੋ ਕਹਿਣਾ ਚਾਹੀਦਾ ਰਹਿ ਨਾ ਜਾਏ। ਤੇ ਦੀਰਘ ਮਾਤਰਾ ਲਾ ਕੇ ਕਥਾ ਬਣਿਆ। ਹੁਣ ਇੱਕ ਵਿਧਾਨ ਬੰਨਿਆ ਹੋਇਆ ਹੈ, ਉਸ ਵਿਧਾਨ ਦੇ ਅਨੁਸਾਰ ਇਹਦੇ ਅਰਥ ਕਰੀਏ ਤਾਂ ਇੰਜ ਬਣਨਗੇ। ਵਿਧਾਨ ਕੀ ਹੈ? ਪਦੇਹੇ ਸਦਾ ਪਦਾਰਥ ਕਦ ਵਿਗ੍ਰਹਿ ਵਾਕੇ ਯੋਜਨਾ ਅਖਿਪਿਓ ਤਸਮਾਧਾਨ ਖੱਟ ਬਿਨੋ ਵਿਆਖਿਆ ਸਿਮਰਤੰ। ਇਹ ਸੰਸਕ੍ਰਿਤ ਦੇ ਸੂਤਰ ਦੇ ਅੰਦਰ ਵਿਆਖਿਆਕਾਰਾਂ ਨੂੰ 6 ਨਿਯਮਾਂ ਵਿੱਚ ਬੰਨਿਆ ਹੋਇਆ। ਕਲਯੁੱਗ ਦਾ ਸਮਾਂ, ਇਹਨੇ ਕੋਈ ਨਿਯਮ ਨਹੀਂ ਰਹਿਣ ਦੇਣਾ, ਇਹ ਵੀ ਗਏ। 6 ਨਿਯਮ ਲਾਗੂ ਹੁੰਦੇ ਨੇ ਕਥਾ ਕਰਨ ਵਾਲੇ 'ਤੇ। ਜਿਹੜੇ ਅੱਖਰ ਦਾ ਅਰਥ ਕਰਨਾ ਹੈ, ਪਹਿਲਾਂ ਉਹਨੂੰ ਪਾਦ ਛੇਦ ਕਰ, ਪਦੇਹੇ ਸਦਾ ਪਦਾਰਥ ਕਦ, ਫਿਰ ਇੱਕ ਇੱਕ ਪਦ ਦਾ ਅਰਥ ਦੱਸ, ਵੀ ਇਹ ਪਦ ਦਾ ਆਹ ਬਣਦਾ, ਇਹਦਾ ਆਹ ਬਣਦਾ। ਇਸ ਤੋਂ ਬਾਅਦ ਸੰਧੀ ਪ੍ਰਛੇਦ ਕਰਕੇ ਵਿਆਕਰਨ ਅਨੁਸਾਰ ਸੰਧੀ ਪ੍ਰਛੇਦ ਕਰਕੇ ਉਹਦੀ ਵਿਉਂਤਬੰਦੀ ਕਰ। ਧਿਆਨ ਨਾਲ ਸੁਣਨਾ ਸਰੋਤਾ ਜਾਨਾਂ ਨੇ, ਜਿੱਥੇ ਥੋੜ੍ਹਾ ਜਿਹਾ ਵੀ ਵਿਸ ਗਿਆ ਉੱਥੇ ਗੱਲ ਦੀ ਲੜੀ ਟੁੱਟ ਜਾਏਗੀ ਅਤੇ ਘਾਟਾ ਉਹਨਾਂ ਨੂੰ ਪਏਗਾ ਜਿਨ੍ਹਾਂ ਨੇ ਬਿਰਤੀ ਬਹਜ ਮੁੱਖ ਕਰ ਲਈ ਹੋਏਗੀ। ਅਤੇ ਉਹਦੇ ਵਿੱਚ ਵਿਆਕਰਨ ਅਨੁਸਾਰ ਸੰਧੀ ਪ੍ਰਛੇਦ ਕਰਕੇ ਵਿਉਂਤਬੰਦੀ ਕਰਨੀ, ਤੀਸਰਾ ਨਿਯਮ। ਚੌਥਾ ਨਿਯਮ ਅਨਵੇ ਕਰਨਾ। ਪੰਜਵਾਂ ਨਿਯਮ ਸ਼ੰਕਾਵਾਦੀ ਦੀ ਸ਼ੰਕਾ ਕੋਲੋਂ ਕਰ ਦੇਣੀ। 6ਵਾਂ ਨਿਯਮ ਸਮਾਧਾਨ ਕਰਨਾ, ਇਹਦਾ ਅਰਥ ਬਣਦਾ। ਇਹ ਕਥਾ ਦੇ 6 ਨਿਯਮ ਨੇ। ਕਥਾ ਕਰਨ ਲੱਗਿਆਂ ਜਿਹਨਾਂ ਨੇ ਨਿਯਮਾਂ ਦਾ ਖਿਆਲ ਨਹੀਂ ਕੀਤਾ ਉਹਨੂੰ ਕਿਹਾ ਜਾਏਗਾ ਵੀ ਕਥਾ ਬੇਨਿਯਮੀ ਹੋਈ ਹੈ। ਗੱਡੀ ਤਾਂ ਚਲਾਈ ਹੈ ਰੋਡ 'ਤੇ, ਪਰ ਰੋਡ ਦਾ ਜਿਹੜਾ ਅਸੂਲ ਸੀ ਉਹਦੇ ਮੁਤਾਬਕ ਗੱਡੀ ਨਹੀਂ ਚੱਲੀ, ਕਿਤੇ ਨਾ ਕਿਤੇ ਗੜਬੜ ਕਰ ਗਿਆ ਡਰਾਈਵਰ ਜਾਂਦਾ ਜਾਂਦਾ। ਤੋ ਇਸ ਕਰਕੇ ਇਹ ਤਾਂ ਸੀ ਕਥਾ ਦੀ ਪਰਿਭਾਸ਼ਾ। ਆਓ ਹੁਣ ਆਪ ਜੀ ਨੂੰ ਬੇਨਤੀ ਕਰਾਂ, 300 ਸਾਲੇ ਦੇ ਸਮਰਪਿਤ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਇੱਕ ਸਵੀਆ ਪੜ੍ਹ ਕੇ ਗੱਲ ਹਾਜ਼ਰੀ ਲਾ ਰਹੀ ਹੈ, 350 ਸਾਲ ਦੀ ਗੱਲ, ਅਤੇ ਮਹਾਂਪੁਰਖਾਂ ਦੇ ਮਤਲਬ ਬਹੁਤ ਕੁਝ ਸੁਣ ਲਿਆ ਆਪ ਜੀ ਨੇ, ਉਹਨਾਂ ਦੀਆਂ ਕਰਨੀਆਂ ਕਮਾਈਆਂ ਨੂੰ ਨਮਸਕਾਰ ਹੈ। ਅਤੇ ਅਗਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਰੀਦਾ ਬਾਤ ਅਗੰਮ ਦੀ ਕਹਿਣ ਸੁਣਨ ਦੀ ਨਾ, ਵਜੀਦਾ ਬਾਤ ਅਗੰਮ ਦੀ ਕਹਿਣ ਸੁਣਨ ਦੀ ਨਾ, ਗੁਰੂ ਕਿਰਪਾ ਹੀ ਕਰੇ ਸਾਡੇ ਤੇ, ਬਖਸ਼ਿਸ਼ ਹੀ ਕਰੇ, ਬਸ ਹੋਰ ਕੁਛ ਨਹੀਂ ਕਹਿਣਾ ਮਿਲਦਾ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਸੰਪੂਰਨਤਾ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ ਗ੍ਰੰਥ ਕੀ ਉਹ ਹੈ ਸੁਮੇਲ ਸਮਾਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਤਾਰਪੁਰ ਵਾਲੇ ਸਰੂਪ ਦੇ ਵਿੱਚ 30 ਰਾਗ ਸਨ। ਉਰੇ ਆ ਜਾਓ ਗਿਆਨ ਜੀ, ਇੱਥੇ ਦੂਰ ਦੋ ਗਿਆਨ ਸੀ, ਉਰੇ ਆ ਜਾਓ, ਰਹਾ ਸਾਰਾ ਦਾ ਸਤਨਾਮ ਸਿੰਘ ਜੀ ਅੱਜ ਬੜੇ। ਤੋ ਇਸ ਕਰਕੇ 30 ਰਾਗ ਸਨ, ਹੁਣ ਇਸ ਰੂਪ ਦੇ 31 ਰਾਗ, ਉਸ ਰੂਪ ਦੇ 116 ਸ਼ਬਦ ਘੱਟ ਸਨ, ਇਹਦੇ 116 ਸ਼ਬਦ ਉਹ ਵੀ ਹੈ ਇਸ ਰੂਪ ਦੇ ਸੰਪੂਰਨ। ਤਾਂ ਦੇਖੋ ਕਿ ਵੀ ਇਹ ਕੀ ਗੱਲ ਜੀ, ਉਹ ਗੱਲ ਸੰਪੂਰਨ ਨਹੀਂ ਸੀ, ਗੁਰੂ ਅਰਜਨ ਦੇਵ ਜੀ ਨੇ ਅਧੂਰਾ ਛੱਡ ਦਿੱਤਾ ਜੀ ਕੰਮ ਅਣਜਾਣ, ਕਿਉਂਕਿ ਪੈਰ ਪੈਰ ਤੇ ਕੰਡੇ ਵਾਲੀਆਂ ਝਾੜੀਆਂ ਵੀ ਹੈਗੀਆਂ ਨਾ, ਝਾੜੀ ਦਾ ਕੰਡਾ ਵੀ ਮੁੜਵਾ ਹੁੰਦਾ ਹੈ ਤੇ ਕਈ ਵਾਰੀ ਚੱਲਣ ਵਾਲਿਆਂ ਦੇ ਚੁੱਭ ਜਾਂਦੇ ਨੇ। ਮੈਂ ਇਸ ਕਰਕੇ ਬੇਨਤੀ ਕਰਦਾ ਤੇ ਜਿਹਨੇ ਫੁੱਲ ਇਕੱਠੇ ਕਰਨੇ ਨੇ ਉਹ ਤਾਂ ਫੁੱਲ ਤੋੜ ਕੇ ਲੈ ਜਾਂਦਾ, ਜਿਹਨੇ ਕੰਡੇ ਇਕੱਠੇ ਕਰਨੇ ਨੇ ਉਹ ਕੰਡਿਆਂ ਦੇ ਨਾਲ ਹੀ ਆਪਣੀ ਜਿਸਮ ਛੁੱਲ ਕੇ ਆ ਜਾਂਦਾ, ਕੰਡੀ ਗਿਣਦਾ ਰਹਿੰਦਾ ਕਿ ਇੰਨੇ ਕੰਡੇ ਸੀ, ਫੁੱਲ ਇੱਕ ਵੀ ਨਹੀਂ ਦਿਖਿਆ। ਲੋਕ ਅਵਗਣਾ ਕੀ ਬੰਨੇ ਕੰਠੜੀ ਗੁਣ ਨਾ ਬਿਆ ਜਾ ਕੋਈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾ ਕੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਮਦਮਾ ਸਾਹਿਬ ਦੇ ਅੰਦਰ, ਜਿਹਦੇ ਨਾਲ ਦੋ ਸੰਬੰਧ ਇਕੱਠੇ ਜੁੜਦੇ ਨੇ ਇੱਕੋ ਹੀ ਦਿਨ ਦੇ ਨਾਲ, 1700 ਜਿਹੜਾ ਬਿਕਰਮ ਸੰਮਤ ਹੈ, ਮਹਾਰਾਜ ਸਾਹਿਬ ਨੇ 63 ਦੇ ਵਿੱਚ 1763 ਬਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਨੂੰ ਸ਼ੁਰੂ ਕਰਕੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ 23 ਸਾਵਣ ਨੂੰ ਇਹ ਕਾਰਜ ਸੰਪੂਰਨ ਕਰ ਦਿੱਤਾ। ਅੰਮ੍ਰਿਤ ਵੇਲੇ ਉਚਾਰਨ ਕਰਨਾ, ਤੀਸਰੇ ਪੈਰ ਦੀ ਕਥਾ ਕਰਨੀ, ਬਹੁਤ ਵੱਡਾ ਕੰਮ ਸੀ ਜਿਹੜਾ ਕਲਗੀ ਵਾਲੇ ਸਤਿਗੁਰੂ ਨੇ। 48 ਸਿੰਘ ਤਾਂ ਉਹ ਨੇ ਜਿਨ੍ਹਾਂ ਦਾ ਨਾਗਾ ਨਹੀਂ ਕੋਈ, ਬਾਕੀ ਤਾਂ ਹਜ਼ਾਰਾਂ ਨੇ ਕਥਾ ਸੁਣੀ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਦਿਵਸ ਦੇ ਨਾਲ ਨਾਲ ਜਿੱਥੇ ਇਹ ਸੰਪੂਰਨਤਾ ਹੋਈ ਹੈ ਤੇ ਉੱਥੇ ਸੰਪਰਦਾ ਦਮਦਮੀ ਟਕਸਾਲ ਦਾ ਇੱਕ ਸੋਮਾ ਗੁਰੂ ਦੀ ਰਸਨਾ ਤੋਂ ਫੁੱਟਿਆ, ਇਹ ਜਥੇਬੰਦੀ ਦੇ ਜਨਮਦਾਤੇ ਨੇ 23 ਸਾਵਣ ਨੂੰ ਇਸ ਸੰਸਥਾ ਨੂੰ ਜਨਮ ਦਿੱਤਾ, ਸੰਪਰਦਾ ਦਮਦਮੀ ਟਕਸਾਲ ਨੂੰ। ਇਹਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਇਹਦਾ ਮਾਲਕ ਕੋਈ ਬੰਦਾ ਨਹੀਂ ਹੋ ਸਕਦਾ, ਨਾ ਕਿਸੇ ਬੰਦੀ। ਜਿਹੜੇ ਟਕਸਾਲ ਦੇ ਸਿੱਧੇ ਤੌਰ ਤੇ ਟੀਵੀਆਂ ਤੇ ਬਹਿ ਕੇ ਆਪਣੇ ਬੰਦ ਕਮਰਿਆਂ ਚ ਬਹਿ ਬਹਿ ਕੇ ਊਲ ਜਲੂਲ ਬੋਲਦੇ ਨੇ, ਕਿਤੇ ਮੈਦਾਨ ਵਿੱਚ ਨਿਕਲੋ ਜੇ ਹਿੰਮਤ ਹੈ ਤਾਂ ਦਮਦਮੀ ਟਕਸਾਲ ਦੇ ਕਮਜ਼ੋਰ ਤੋਂ ਕਮਜ਼ੋਰ ਵਿਦਿਆਰਥੀ ਦੇ ਨਾਲ ਹੀ ਬਹਿ ਕੇ ਦਿਖਾ ਦਿਓ। ਤੇ ਫਿਰ ਪਤਾ ਚੱਲੇਗਾ ਤੁਹਾਡੀ ਝੋਲੀ ਵਿੱਚ ਦਾਣੇ ਕਿੰਨੇ ਕਿੰਨੇ ਤੇ ਕਿਹਨੇ ਪਾਏ ਹੋਏ ਨੇ, ਤੇ ਇਸ ਜਥੇਬੰਦੀ ਦਾ ਵੀ ਪਤਾ ਚੱਲੇਗਾ। ਮੈਂ ਇੱਕ ਬੇਨਤੀ ਕਰਦਿਆਂ ਵੀ ਆਮ ਇੱਕ ਮਿਸਾਲ ਹੈ ਝਟਕਾ ਕਿ ਸ਼ੇਰ ਭਾਵੇਂ ਬੁੱਢਾ ਹੋ ਜਾਏ, ਉਹਦੀਆਂ ਲੱਤਾਂ ਭਾਰ ਨਾ ਚੱਲਣ, ਪਰ ਗਧੇ ਮਾਰਨ ਜੋਗਾ ਤਾਂ ਵੀ ਰਹਿੰਦਾ, ਉਹ ਖੋਤਿਆਂ ਨੂੰ ਤਾਂ ਵੀ ਮਾਰ ਦਿੰਦਾ। ਉਹ ਗੁਰੂ ਦੀ ਬਖਸ਼ਿਸ਼ ਵਾਲੀ ਸੰਸਥਾ ਹੈ, ਤੇ ਜਿਹਨਾਂ ਨੂੰ ਇਹੀ ਨਹੀਂ ਪਤਾ ਮੈਂ ਕੱਲ ਕੀ ਕਿਹਾ ਸੀ ਅੱਜ ਕੀ ਕਹਿ ਰਿਹਾ, ਕੱਲ ਦੀ ਭੂਤਨੀ ਸਿਵਿਆਂ ਚ ਅੱਧ, ਜਿਨ੍ਹਾਂ ਦੇ ਜੀਵਨ ਤੇ ਸੰਕੇ ਲੜੀ ਚਰਚਾ ਸੀ ਲੜੀ, ਉਹਨਾਂ ਦੀ ਕਿਤੇ ਸ਼ੰਕੇ ਕੀਤੇ ਜਾ ਸਕਦੇ। ਤੇ ਗੁਰੂ ਕਿਰਪਾ ਕਰੇ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਸਰੂਪ ਹੈ, ਮੈਂ ਇਹਦੀ ਵਾਕ ਸਾਡੇ ਸਤਿਕਾਰਯੋਗ ਗਿਆਨੀ ਜੀ ਗਿਆਨੀ ਬਲਦੇਵ ਸਿੰਘ ਜੀ ਤੇ ਗਿਆਨੀ ਸਤਨਾਮ ਸਿੰਘ ਜੀ ਸੰਪਰਦਾਇ ਵਿਦਵਾਨ, ਇਹਨਾਂ ਨੇ ਕਿਹਾ ਸੀ ਗਿਆਨੀ ਜੀ ਨੇ, ਕਹਿੰਦੇ ਤੁਹਾਨੂੰ ਪੰਛੀ ਝਾਤ ਵਿਦਵਾਨ ਨੇ, ਫਿਰ ਵਿਦਵਾਨੀ ਵਾਲੀ ਗੱਲ ਕਿਤੇ ਨਾ ਕਿਤੇ ਵਿੱਚ ਹੋ ਜਾਂਦੀ ਹੈ, ਜਿਹਦੇ ਜਿਹਦੇ 'ਚ ਪੈਸੇ ਹੋਣ ਕਿਤੇ ਨਾ ਕਿਤੇ ਖਰਚੇ ਵੀ ਜਾਂਦੇ ਆ। ਸੰਖੇਪ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਾ ਦਿਆਂ, ਸੰਪੂਰਨਤਾ ਦੇ ਨਾਲ ਸੰਬੰਧ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ
ਜਿੰਨੀ ਸੰਪੂਰਨ ਬਾਣੀ ਉਚਾਰਨ ਕੀਤੀ ਉਹਨਾਂ ਦਾ ਜੋੜ ਬਣਦਾ 947 ਸ਼ਬਦ। ਇਹ ਗੁਰੂ ਨਾਨਕ ਦੀ ਉਚਾਰਨ ਕੀਤੀ ਬਾਣੀ। ਭਾਵੇਂ ਇਤਿਹਾਸ ਵਿੱਚ ਇਹ ਗੱਲ ਸਪਸ਼ਟ ਨਹੀਂ ਹੈ, ਪਰ ਭਾਈ ਗੁਰਦਾਸ ਨੇ ਸਪਸ਼ਟ ਕੀਤੀ ਹੈ ਕਿ ਗੁਰੂ ਨਾਨਕ ਜਿੰਨੀ ਬਾਣੀ ਉਚਾਰਦੇ ਸੀ ਉਹ ਇੱਕ ਪੋਥੀ ਦੇ ਰੂਪ 'ਚ ਲਿਖਦੇ ਵੀ ਸੀ। ਉਹ ਭਾਵੇਂ ਭਾਈ ਬਾਲੇ ਤੋਂ ਲਿਖਾਉਂਦੇ ਜਾਂ ਆਪ ਲਿਖਦੇ, ਸਾਨੂੰ ਨਹੀਂ ਪਤਾ ਇਸ ਗੱਲ ਦਾ, ਪਰ ਭਾਈ ਗੁਰਦਾਸ ਕਹਿੰਦੇ ਮੱਕੇ ਦੀ ਯਾਤਰਾ ਵਿੱਚ ਗੁਰੂ ਬਾਬਾ ਜੀ ਦੇ ਕੋਲੋਂ ਪੋਥੀ ਸੀ। ਫਿਰ ਇਤਿਹਾਸ ਦੇ ਪੰਨੇ ਕਹਿੰਦੇ ਜਦੋਂ ਭਾਈ ਲਹਿਣੇ ਨੂੰ ਨਵਾਜਿਆ ਤਾਂ ਇਤਿਹਾਸ ਮੂੰਹ ਬੋਲ ਕੇ ਕਹਿੰਦਾ ਬਾਣੀ ਕਾ ਖਜ਼ਾਨਾ ਭਾਈ ਲਹਿਣੇ ਨੂੰ ਸੌਂਪਿਆ। ਜਦੋਂ ਕਾਜੀ ਮੁਲਾਇਮ ਪੁੱਛਣ ਹੋਲ ਕਿਤਾਬ ਨੂੰ, ਉਹ ਗੁਰੂ ਬਾਬਾ ਜੀ ਨੂੰ ਪੁੱਛਿਆ ਤੇਰੀ ਕਿਤਾਬ ਕੀ ਲਿਖਿਆ, ਵੱਡਾ ਹਿੰਦੂ ਕੁ ਮੁਸਲਮਾਨ ਹੋਈ, ਸਾਡੇ ਤਾਂ ਇਹ ਲਿਖਿਆ ਵੀ ਇਹ ਕਾਫਰ ਨਾ। ਅਤੇ ਗੁਰੂ ਸਾਹਿਬ ਜੀ ਨੇ ਉਹਦਾ ਉੱਤਰ ਦਿੱਤਾ, ਪਰ ਇਹ ਗੱਲ ਵੱਧ ਜਾਏਗੀ, ਮੈਂ ਇੱਥੇ ਛੱਡਦਾ ਇਸ ਨੂੰ, ਵੀ ਭਾਈ ਗੁਰਦਾਸ ਨੇ ਕਿਹਾ ਪੋਥੀ ਸੀ। ਗੁਰੂ ਅੰਗਦ ਸਾਹਿਬ ਆ ਗਏ, ਨਿਵਾਜਿਸ਼ ਮਿਲ ਗਈ ਗੁਰਤਖ਼ਤ ਦੀ ਅਤੇ ਆ ਗਏ। ਫਿਰ ਵਿੱਚ ਖੰਡੂਰੇ ਜੋਤ ਜਗਾਈ, ਫਿਰ ਵਸਾਇਆ ਫਿਰ ਅਣ ਸਤਿਗੁਰ ਖੰਡੂਰ। ਉਹਨਾਂ ਨੇ 63 ਸ਼ਬਦ ਉਚਾਰਨ ਕੀਤੇ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਆ ਕੇ ਇਸ ਗੱਦੀ 'ਤੇ, ਉਹਨਾਂ ਨੇ 869 ਸ਼ਬਦ ਆਪਣੇ ਜੀਵਨ ਕਾਲ ਵਿੱਚ ਗੁਰਤਖ਼ਤ ਦੀ ਵਿਰਾਜਮਾਨ ਹੋ ਕੇ ਔਰ 22 ਸਾਲ ਗੁਰਤਖ਼ਤ ਦੀ ਕਰਦਿਆਂ ਧਰਮਰਾਜ ਨੂੰ ਕਹਿ ਦਿੱਤਾ ਵੀ ਖਬਰਦਾਰ ਹੋ ਜਾਈਓ ਧਰਮਰਾਜ, ਮੈਨੂੰ ਮੁੜ ਕੇ ਕਿਤੇ ਮੁਰਦਾ ਜਿਉਂਦਾ ਨਾ ਕਰਨਾ ਪੈ ਜਾਵੇ, ਤੇਰੀ ਕੀਤੀ ਹੋਈ ਨੂੰ ਕਿਤੇ ਬਦਲਣਾ ਨਾ ਪੈ ਜਾਏ, ਜਿੰਨੀ ਦੇਰ ਤੱਕ ਮੇਰਾ ਸਰੀਰ ਹੈ ਤੈਂ ਗੋਇੰਦਵਾਲ ਦੀ ਹੱਦ ਵਿੱਚ ਨਹੀਂ ਵੜਨਾ। ਦੇਖ ਪ੍ਰਤਾਪ ਸੁੱਤ ਪਾਨ ਡਰਿਓ, ਥਰ ਥਰ ਕੰਬਿਆ ਮਾਰੇ ਮੈਂ ਨਹੀਂ ਆਉਂਦਾ। 22 ਸਾਲ ਕਿਸੇ ਦੀ ਮੌਤ ਨਹੀਂ ਹੋਈ। ਭਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਂ ਆ। ਹੁਣ ਜਿਹੜੇ ਨਵੇਂ ਅਰਥ ਕਰਦੇ ਕਹਿੰਦੇ ਜੀ, ਕਹਿਣਗੇ ਭਲੇ ਅਮਰਦਾਸ, ਕਹਿੰਦੇ ਚੰਗਾ ਅਰਥ ਹੈ ਇਹਦਾ ਵੀ ਭੱਲੇ ਨਾ ਕਹੋ। ਅੱਛਾ ਜੀ, ਫਿਰ ਇਹ ਤਾਂ ਨਹੀਂ ਕਹਾਂਗੇ ਵੀ ਸੋਢੀਆਂ ਦੇ ਬਾਰੇ ਕੀ ਖਿਆਲ ਹੈ ਤੁਹਾਡਾ, ਬੈਠਾ ਸੋਢੀ ਪਾਤਸ਼ਾਹ ਉੱਥੇ, ਇਹਨੂੰ ਅੱਖਰ ਨੂੰ ਕਿਵੇਂ ਬਦਲੋਗੇ, ਤੁਹਾਡੇ ਪੂਰੇ ਪਹਾੜ ਖੜਾ ਹੋ ਜਾਏਗਾ। ਜੇ ਇੱਥੇ ਸੋਢੀ ਕਿਹਾ ਜਾ ਸਕਦਾ ਉੱਥੇ ਭੱਲੇ ਕਿਉਂ ਨਹੀਂ ਕਿਹਾ ਜਾ ਸਕਦਾ। ਇਹੀ ਸੁਧ ਪਾਠ ਹੈ। 869 ਸ਼ਬਦ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੇ। ਫਿਰ ਆ ਗਏ ਗੁਰੂ ਰਾਮਦਾਸ ਮਹਾਰਾਜ, 638 ਸ਼ਬਦ ਉਹਨਾਂ ਨੇ ਉਚਾਰਨ ਕੀਤੇ। ਫਿਰ ਆ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ, 2313 ਸ਼ਬਦ ਸੰਪੂਰਨ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ। ਇਸ ਤੋਂ ਬਾਅਦ 6ਵੇਂ ਪਾਤਸ਼ਾਹ ਨੇ ਕੇਵਲ ਧੁਨਾਂ ਚਾੜੀਆਂ ਨੱਥੇ ਅਬਦੁੱਲੇ ਨੂੰ, ਅਕਾਲ ਤਖ਼ਤ 'ਤੇ 12 ਗਵਾਈਆਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ 12 ਦੇ ਬਾਰੇ ਗਹਿਰਾਈ ਤੱਕ ਗਿਆਨੀ ਸਿੰਘਾਂ ਦੀ ਲਾਈ ਹੈ ਡਿਊਟੀ, ਵੀ ਉਹ ਸਾਰੀਆਂ ਦੀਆਂ ਸਾਰੀਆਂ ਮਿਲ ਜਾਣ ਜਿਹੜੀਆਂ ਗਾਇਨ ਕੀਤੀਆਂ ਸੀ ਉੱਥੇ, ਵਿੱਚੋਂ ਵਿੱਚ ਤਾਂ ਮਿਲਦੀਆਂ। ਮਹਾਰਾਜ ਨੂੰ ਕੇਵਲ 9-12 ਪਸੰਦ ਆਈਆਂ ਅਤੇ ਉਹਨਾਂ ਦੀਆਂ ਧੁਨੀਆਂ ਚਾੜ ਦਿੱਤੀਆਂ, ਵੀ ਇਹ ਚਾੜਨ ਵਾਲੀਆਂ, ਬਾਕੀ ਛੱਡ ਦਿੱਤੀਆਂ। ਉਹ ਅੱਖਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਚਾਰਨ। ਗੁਰੂ ਹਰਰਾਇ ਸਾਹਿਬ ਮਹਾਰਾਜ ਨੇ ਇਸ ਜਾਮੇ 'ਚ ਗੁਰੂ ਨੇ ਬਾਣੀ ਨੂੰ ਉਚਾਰਨ, ਗੁਰੂ ਹਰਕ੍ਰਿਸ਼ਨ ਸਾਹਿਬ ਗੂੰਗਿਆਂ ਨੂੰ ਅਰਥ ਕਰਾ ਦਿੱਤੇ, ਬਾਣੀ ਨਹੀਂ ਹੋਰ ਉਚਾਰਨ ਕੀਤੀ। ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆ ਗਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ 115 ਸ਼ਬਦ ਉਚਾਰਨ ਕੀਤੇ। ਮੇਰੀ ਇਹ ਗੱਲ ਸੁਣ ਕੇ ਥੋੜ੍ਹੀ ਜਿਹੀ ਉਹਨਾਂ ਵੀਰਾਂ ਦੇ ਹੱਲ ਚੱਲੀ ਹੋਊਗੀ, ਜੇ ਉਹਨਾਂ 'ਚ ਕੋਈ ਸੁਣਦਾ ਹੋਊਗਾ ਕਿ ਜੀ ਇਹ ਨਵੀਆਂ ਨਵੀਆਂ ਗੱਲਾਂ ਕਰਦੇ ਰਹਿੰਦੇ ਆ ਜਿਹੜੇ ਟਕਸਾਲ ਵਾਲੇ ਆ, 116 ਸ਼ਬਦ ਨੇ, 15 ਹੀ ਕਹੀ ਜਾਂਦੇ ਆ। ਭਾਈ ਤੁਸੀਂ ਗਲਤੀ ਨਾਲ 16 ਕਹਿੰਦੇ ਹੋ, 15 ਹੀ ਨਾ, 115 ਹੀ ਨਾ। 16ਵਾਂ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਚਾਰਨ ਕੀਤਾ ਹੋਇਆ, ਉਹਨਾਂ ਦੀ ਰਸਨਾ ਦਾ ਸ਼ਬਦ ਹੈ। ਉਹ ਤੋਂ ਬਿਨਾਂ ਤਾਂ ਬੜੀ ਅਧੂਰਾਪਣ ਰਹਿ ਜਾਏਗਾ। ਮਹਾਰਾਜ ਨੇ ਪ੍ਰੀਖਿਆ ਕਰਨ ਵਾਸਤੇ ਕਿਹਾ ਸੀ, ਬਲ ਛੁੱਟ ਗਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕਾ ਓਠ ਹਰ ਗਜ ਜੂ ਹੋਸ ਆਏ। ਕਿਹਾ ਸਿੱਖਾ ਇਹਦਾ ਉੱਤਰ ਲੈ ਕੇ ਆਏ। ਉਹ ਤੋਂ ਬਾਅਦ ਗੁਰਤਖ਼ਤ ਦੀ ਦਿੱਤੀ ਹੈ। ਮਹਾਰਾਜ ਜਾਣਗੇ ਪਿਤਾ ਮਹਾਰਾਜ ਮੇਰਾ ਇਮਤਿਹਾਨ ਲੈਣਾ ਚਾਹੁੰਦੇ ਨੇ, ਪਰਖਣਾ ਕਰਨਾ ਚਾਹੁੰਦੇ ਨੇ। ਕਲਮ ਚੁੱਕੀ, ਸਿੱਖਾ ਜਲਦੀ ਲੈ ਜਾ, ਗੁਰੂ ਦਾ ਬਚਨ ਮੰਨ। ਮਹਾਰਾਜ ਨੇ ਲਿਖ ਕੇ ਭੇਜਿਆ, ਮਹਾਰਾਜ ਤੁਹਾਡਾ ਬਲ ਕਿਵੇਂ ਛੁੱਟ ਕੇ ਜਾ ਸਕਦਾ ਕਿਸੇ ਪਾਸੇ, ਤੁਹਾਡਾ ਬਲ ਤੁਹਾਡੇ ਵਿੱਚ ਹੈ। ਬਲ ਹੋਆ ਬੰਧਨ ਛੁੱਟੇ, ਇਹਨਾਂ ਹਿੰਦੂਆਂ ਦੇ ਤਿਲਕ ਜੰਜੂ ਦੇ ਬੰਧਨ ਛੁੱਟਣਗੇ, ਸਭ ਕੁਛ ਹੋ ਤੋ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਸ਼ੰਕਾ ਕਰਦੇ ਜੀ ਇਹਦੇ ਮੂਹਰੇ ਮਹੱਲਾ ਨਹੀਂ ਲਿਖਿਆ। ਜਿਹਨੂੰ ਇਹ ਵਿਚਾਰ ਹੈ ਮਨ ਵਿੱਚ ਉਹ ਦਾਸ ਕੋਲ ਆ ਜਾਵੇ, ਮੈਂ ਮਹੱਲਾ ਲਿਖਿਆ ਵਾ ਦਿਖਾ ਦਿੰਦਾ, ਮਹੱਲਾ ਦਸਵਾਂ ਇਹਦੇ ਮੂਹਰੇ ਲਿਖਿਆ ਹੋਇਆ। ਘੱਟੋ ਘੱਟ ਮੈਂ 6-7 ਗੁਰੂ ਸਾਹਿਬ ਦੀਆਂ ਬੀੜਾਂ ਦੇ ਪ੍ਰਮਾਣ ਦਿੱਤੇ ਨੇ, ਜਿਹੜਾ ਗੁਰਬਾਣੀ ਅਰਥ ਭੰਡਾਰ ਹੈ ਉਹਦੇ ਵਿੱਚ, ਉੱਥੇ ਵੇਰਵੇ ਨਾਲ ਪੜ੍ਹ ਲਿਓ ਕਿਹੜੀ ਬੀੜ ਬਾਬਾ ਦੀਪ ਸਿੰਘ ਨੇ ਲਿਖੀ ਮਹੱਲਾ ਦਸਵਾਂ, ਕਿਹੜੀ ਬੀੜ ਭਾਈ ਮਨੀ ਸਿੰਘ ਨੇ ਲਿਖੀ ਉਹਦੇ ਵਿੱਚ ਲਿਖਿਆ, ਕਿਹੜੀ ਪੁਰਾਤਨ ਬੀੜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਹਿਰੇ 'ਚ ਲਿਖੀ ਗਈ ਕਿਹੜੀ, ਉਹ ਬੀੜਾਂ ਦਾ ਵੀ ਵੇਰਵਾ ਦਿੱਤਾ ਹੈ। ਪਟਨਾ ਸਾਹਿਬ ਵੀ ਉਹਨਾਂ ਦੀ ਬੀੜ ਦੀ ਨਾਲ ਹੈ। ਔਰ ਮਹਾਰਾਜ ਸਾਹਿਬ ਦੇ ਹਸਤਾਖਰ ਨੇ ਤੇ ਇਹ 4,946 ਸ਼ਬਦ ਸਾਡੇ ਗੁਰੂ ਸਾਹਿਬਾਨਾਂ ਦੇ ਬਣ ਗਏ, 4,946 ਸ਼ਬਦ। ਗਿਆਨੀ ਜੀ ਕਿ ਗਲਤ ਹੋਇਆ ਸਤਨਾਮ ਸਿੰਘ ਜੀ ਦੱਸ ਦਿਓ, ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਹੁੰਦਾ। ਹਾਂ ਮੈਂ ਕਈ ਵਾਰੀ ਹੁੰਦਾ ਵੀ ਜੇ ਕੋਈ ਇਹਨਾਂ ਨੂੰ ਦੱਸਣ ਜੇ ਮੈਨੂੰ ਹੀ ਦੱਸ ਦਿਓ ਸਿੱਧਾ, ਮੈਂ ਸਵੀਕਾਰ ਕਰੂੰ। ਤੋ ਇਸ ਕਰਕੇ ਸਾਧ ਸਿੰਘ ਜੀ, ਇਸ ਤੋਂ ਬਾਅਦ ਵਾਰੀ ਆਈ ਭਗਤਾਂ ਦੀ। ਭਗਤ ਕਬੀਰ ਸਾਹਿਬ ਜਿਵੇਂ ਗੁਰੂ ਨਾਨਕ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪਹਿਲ ਦੇ ਆਧਾਰ 'ਤੇ ਆਉਂਦੀ ਹੈ, ਗੁਰੂ ਸਾਹਿਬਾਨਾਂ ਨੇ ਪਹਿਲਾਂ ਗੁਰੂ ਨਾਨਕ ਦੀ ਬਾਣੀ ਫਿਰ ਦੂਸਰੇ ਗੁਰੂ ਸਾਹਿਬਾਨਾਂ, ਭਗਤਾਂ ਦੀ ਬਾਣੀ 'ਚ ਪਹਿਲਾ ਕਬੀਰ ਸਾਹਿਬ ਦੀ ਬਾਣੀ ਹੁੰਦੀ ਹੈ। ਇਹਨਾਂ ਨੇ 534 ਸ਼ਬਦ ਉਚਾਰਨ ਕੀਤੇ ਆਪਣੇ ਜੀਵਨ ਕਾਲ ਵਿੱਚ। ਉਸ ਤੋਂ ਬਾਅਦ ਬਾਬਾ ਫਰੀਦ ਸਾਹਿਬ ਦੇ 123, ਪੱਟਾਂ ਦੇ ਸਵਈਏ 123, ਉਚਾਰਨ ਕਰਨ ਵਾਲੇ 17, ਉਹਨਾਂ ਦੇ ਵਿੱਚੋਂ ਕਈਆਂ ਦਾ ਗਲ ਘੁੱਟ ਦਿੱਤਾ ਸਾਡੀ ਸ਼੍ਰੋਮਣੀ ਕਮੇਟੀ ਅਤੇ ਹੋਰ ਵਿਦਵਾਨਾਂ ਨੇ, ਉਹ ਜਾਣਨ ਕਤਲ ਕਰਨਾ ਚੰਗਾ ਤਾਂ ਹੁੰਦਾ ਨਹੀਂ, ਆਰਾਮ ਰਹੀ ਨੂੰ ਪੁੱਛ ਲਓ ਵੀ ਕੀ ਹਾਲ ਹੋਊਗਾ। ਇਹ ਵਿਦਵਾਨਾਂ ਨੇ ਗਲ ਘੁੱਟਿਆ ਵੀ ਨਹੀਂ ਜੀ 11 ਹੀ ਨਾ, ਡੰਡੇ ਨਾਲ ਮਨਾਉਂਦੇ ਨੇ 11 ਨਹੀਂ 17 ਨਾ, ਜਦ ਮਰਜ਼ੀ ਕੋਈ ਬਹਿ ਕੇ ਵਿਚਾਰ ਕਰ ਲਵੇ 17 ਨੂੰ ਬਟ। ਤੋ ਇਸ ਕਰਕੇ ਸਾਧ ਸਿੰਘ ਜੀ, ਇਸ ਤੋਂ ਬਾਅਦ ਮੈਂ ਇਹਦੀ ਤਰਤੀਬ ਮੇਰੇ ਕੋਲੋਂ ਮਹਾਰਾਜ ਨੇ ਉਸ ਤਰ੍ਹਾਂ ਦੀ ਬਣਾਈ ਹੈ ਵੀ ਮੈਨੂੰ ਬੋਲਣ 'ਚ ਸੌਖਾ ਰਹੇ, ਵੀ ਜਿਹਦੀ ਵੱਧ ਬਾਣੀ ਹੈ ਉਹ ਭਗਤਾਂ ਦੇ ਵਿੱਚ ਮੈਂ ਮੂਹਰੇ ਉਹਦਾ ਨਾਂ ਲਿਆ, ਉਦੋਂ ਪਿੱਛੇ ਇਸ ਤਰ੍ਹਾਂ ਫਿਰ ਤਰਤੀਬ ਜਿਹੜੀ ਹੈ ਉਹ ਸੌਖੀ ਵੀ ਰਹਿੰਦੀ ਹੈ ਸੁਣਨੀ ਅਤੇ ਸੁਣਾਉਣੀ। ਭਗਤ ਨਾਮ ਦੇ ਜੀ 69 ਸ਼ਬਦ ਹਨ। ਰਵਿਦਾਸ ਜੀ ਦੇ 40 ਸ਼ਬਦ ਹਨ। ਇਸ ਤੋਂ ਬਾਅਦ ਸੱਤਾ ਬਲਵੰਡਾ ਦੀ ਵਾਰ ਹੈ, ਉਹਦੇ 8 ਪਦ ਹਨ। ਬਾਬਾ ਸੁੰਦਰ ਜੀ ਉਹਨਾਂ ਦੇ 6 ਪਦ ਹਨ। ਭਗਤ ਤ੍ਰਿਲੋਚਨ ਜੀ ਦੇ 5 ਸ਼ਬਦ ਹਨ। ਤਾਨਾ ਜੀ ਦੇ 4 ਸ਼ਬਦ, ਬੇਣੀ ਅਤੇ ਮਰਦਾਨਾ ਜੀ ਦੋਨਾਂ ਦੇ 3-3 ਸ਼ਬਦ ਹਨ। ਜੈਵ ਦੇ ਭੀਖਨ ਸੂਰਦਾਸ ਤਿੰਨਾਂ ਦੇ 2-2 ਸ਼ਬਦ, ਰਾਮਾਨੰਦ ਪਰਮਾਨੰਦ ਪੀਪਾ ਸਾਧਨਾ ਅਤੇ ਸੈਨ 5 ਦਾ 1-1 ਸ਼ਬਦ, 929 ਸ਼ਬਦ ਇਹਨਾਂ ਸਾਰਿਆਂ ਭਗਤਾਂ ਦੇ। ਗੁਰੂ ਸਾਹਿਬਾਨਾਂ ਦੀ ਬਾਣੀ ਵਿੱਚ ਜੋੜ ਲਾ ਲਈ ਹੈ ਤਾਂ ਮਹਾਰਾਜ ਸਾਹਿਬ ਜੀ ਦੇ 5,875 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਔਰ 31 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੰਡੀ ਹੋਈ ਹੈ। ਉਸ ਰੂਪ ਦੇ ਵਿੱਚ 116 ਸ਼ਬਦ ਗੁਰੂ ਸਾਹਿਬਾਨਾਂ ਦੇ ਨਹੀਂ ਸੀ, 1 ਰਾਗ ਨਹੀਂ ਸੀ, 31 ਰਾਗ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਵਿਹਾਗੜਾ ਵਡਾਨ ਸੋਠ ਤਨਾਸਰੀ ਜੈਸਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਕਤੀਮਤ ਜੈ ਜੈ ਬੰਤੀ। 31 ਰਾਗ ਹਨ, 31 ਰਾਗਾਂ ਵਿੱਚ ਇਹ ਸਾਰੇ ਸ਼ਬਦ ਸਮੁੱਚੇ ਰੂਪ ਵਿੱਚ। ਇਹਨੂੰ ਤਾਂ ਸੰਪੂਰਨਤਾ ਦਿਨ ਕਹਿੰਦੇ ਆ ਵੀ ਇਹ ਸਾਰੀ ਬਾਣੀ ਸੰਪੂਰਨ ਕਰਕੇ ਔਰ ਫਿਰ ਇਸੇ ਸਰੂਪ ਨੂੰ ਹੀ ਦੱਖਣ ਦੀ ਧਰਤੀ ਨੰਦੇੜ ਸਾਹਿਬ 'ਚ ਅਤੇ ਸਤਿਗੁਰੂ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ। ਬਈ ਸ਼ੰਕਾ ਕਰਨ ਵਾਲਿਆਂ ਨੂੰ ਇੱਕ ਗੱਲੋਂ ਤਾਂ ਦਾਵਤ ਵੀ ਦੇਣੀ ਬਣਦੀ ਹੈ, ਕਈ ਵਾਰ ਤਾਂ ਉਹ ਚੀਜ਼ ਬਣਾ ਦਿੰਦੇ ਨੇ ਵੀ ਜਿਹੜੀ ਬਹੁਤ ਹੀ ਔਖੀ ਆ ਬਣਾਉਣੀ। 400 ਸਾਲਾ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਦਿਹਾੜੇ, 500 ਸਾਲਾ ਵੀ ਆਇਆ, 400 ਸਾਲਾ ਵੀ, 300 ਸਾਲੇ ਵੀ, ਪੰਥ ਦਾ ਇਕੱਠ ਹੋਇਆ ਹਜੂਰ ਸਾਹਿਬ ਬਹੁਤ ਵੱਡਾ। ਇਹ ਗਿਆਨੀ ਸਿੰਘ ਜੀ ਵੀ ਉੱਥੇ ਸੀ, ਕਿਉਂਕਿ ਹੁਣ ਜਦੋਂ ਉਹਨਾਂ ਨੇ ਦੱਸਿਆ ਵੀ ਜਦੋਂ ਟੀਕੇ ਦੀ ਗੱਲ ਹੋਈ ਹੈ ਮੈਂ ਸਿੰਘ ਸਾਹਿਬ ਦੇ ਕੋਲ ਸੀ ਅਤੇ ਉੱਥੇ 12 ਸਾਲ ਉਸੇ ਤਖ਼ਤ ਦੇ ਗ੍ਰੰਥੀ ਰਹੇ ਹੋਏ। ਸਿੰਘ ਸਾਹਿਬ ਜੀ ਨੇ ਮੈਨੂੰ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਗੁਰਤਾ ਗੱਦੀ ਇੱਥੇ ਨਹੀਂ ਦਿੱਤੀ, ਮੈਂ ਸੋਚਿਆ ਵੀ ਇਹਨਾਂ ਦਾ ਮਜ਼ਾਕ ਕਰਨ ਦਾ ਸੁਭਾਅ ਹੈ, ਵੀ ਸ਼ਾਇਦ ਉਸ ਕਰਕੇ ਕਿਹਾ। ਚਾਰ ਗਿਆਨੀ ਸਿੰਘ ਬੈਠੇ ਨੇ ਜਿਹਦੇ ਗਿਆਨੀ ਸੰਪਰਦਾ ਦਮਦਮੀ ਟਕਸਾਲ ਦੇ ਪੜ੍ਹੇ ਹੋਏ ਅਤੇ ਇੱਕ ਆਚਾਰੀਆ ਜੀ ਬੈਠੇ ਨੇ, ਇੱਕ ਹੋਰ ਵਿਦਵਾਨ ਤੁਹਾਡੇ ਇੰਗਲੈਂਡ ਤੋਂ ਗਿਆਨੀ ਸਿੰਘ ਉਹਦੀ ਵਾਹਵਾ ਟੀਵੀ 'ਤੇ ਵੀ ਆਉਂਦਾ, ਉਹ ਵੀ ਬੈਠੇ, ਚਾਰ ਜਿਹੜੇ ਬੈਠੇ। ਮੈਂ ਕਿਹਾ ਵੀ ਇਹ ਗੱਲ ਕੀ ਬਣ ਗਈ ਵੀ ਇਹ, ਮੈਂ ਕਿਹਾ ਇਹੀਆਂ ਜਾਂ ਮਜ਼ਾਕਾਂ ਨਹੀਂ ਕਰੀਦੀਆਂ। ਕਹਿੰਦਾ ਮਜ਼ਾਕ ਥੋੜ੍ਹੀ ਹੈ। ਮੈਂ ਕਿਹਾ ਦਿਲੋਂ ਕਹਿੰਦੇ ਹੋ? ਕਹਿੰਦੇ ਦਿਲੋਂ ਕਹਿਣਾ। ਮੈਂ ਕਿਹਾ ਫਿਰ ਗੱਲ ਇਹ ਆ, ਮੇਰਾ ਆਸਣ ਹੈ ਤੇਰੇ ਉੱਪਰ ਕਮਰੇ 'ਚ, ਮੈਂ ਬਿਸਤਰਾ ਬੰਨਿਆ ਵਾ ਪਹਿਲਾਂ ਅਤੇ ਉਦੋਂ ਬਾਅਦ ਆ ਕੇ ਤੇਰੇ ਨਾਲ ਗੱਲ ਕਰਦਾ। ਕਹਿੰਦੇ ਕਿਉਂ? ਮੈਂ ਕਿਹਾ ਉਸ ਤੋਂ ਬਾਅਦ ਨਾ ਤੂੰ ਮੈਨੂੰ ਰੱਖਣਾ, ਤੈਨੂੰ ਮੈਂ ਰਹਿਣਾ ਤੇਰੇ ਇੱਥੇ। ਹੁਣ ਤਾਂ ਸਿੱਧਾ ਮਾਮਲਾ ਵੀ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਘੁਰੂਗਾ। ਹੁਣ ਸ਼ੰਕਾ ਗੁਰੂ 'ਤੇ ਕੀਤੀ ਹੈ ਤੈਂ। ਕਹਿੰਦਾ ਨਹੀਂ ਨਹੀਂ ਬਿਸਤਰਾ ਚੱਕਣ ਦੀ ਲੋੜ ਨਹੀਂ, ਰਹੋ ਵੀ ਇੱਥੇ, ਸਾਬਤ ਨਹੀਂ ਕਰ ਸਕਦੇ। ਮੈਂ ਕਿਹਾ ਦੱਸੋ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਸੂਰਜ ਪ੍ਰਕਾਸ਼ 'ਚ ਨਹੀਂ ਲਿਖੀ ਹੋਈ। ਦੱਸੋ ਜੀ ਲਿਖੀ ਹੈ। ਮੈਂ ਕਿਹਾ ਕਿਹੜੇ ਸੂਰਜ ਪ੍ਰਕਾਸ਼ ਦੀ ਗੱਲ ਕਰਦੇ? ਕਹਿੰਦਾ ਜਿਹੜਾ ਭਾਈ ਸੰਤੋਖ ਸਿੰਘ ਦਾ ਲਿਖਿਆ। ਮੈਂ ਕਿਹਾ ਲਿਆ ਭਾਈ ਸੰਤੋਖ ਦੀ ਲਿਖਤ, ਉਹਦੇ 'ਤੇ ਉਹਦੇ ਸੈਨ ਹੋਏ ਵੇ ਨਾ ਵੀ ਇਹ ਮੈਂ ਲਿਖਿਆ, ਉਹ ਲਿਆ ਅਤੇ ਮੈਂ ਮੰਨ ਜਾਊਂਗਾ। ਕਹਿੰਦਾ ਹੁਣ ਵਾਲਾ? ਮੈਂ ਕਿਹਾ ਇਹਦੇ 'ਚ ਤਾਂ ਬਹੁਤ ਬੜੀ ਵਾਧ ਘਾਟ ਹੋਈ ਹੈ, ਕਿਵੇਂ ਕਿਵੇਂ ਹੋਈ ਆ? ਮੇਰੇ ਕੋਲ ਪੂਰੀ ਲਿਸਟ ਹੈ ਜੀ, ਇਹਦਾ ਇਤਿਹਾਸ ਹੈ ਪੂਰਾ। ਭਾਈ ਸੰਤੋਖ ਸਿੰਘ ਇੱਕ ਅੱਖਰ ਵੀ ਗਲਤ ਨਹੀਂ ਲਿਖਿਆ ਕਿਤੇ, ਅਣਜਾਣ ਲੋਕ ਕਹਿੰਦੇ ਨੇ। ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੇਲੇ ਬਰਮਾ ਦੇ ਵਿੱਚ ਇੱਕ ਸਿੰਘ ਨੇ ਉਹ ਪੜ੍ਹ ਕੇ ਆ ਕੇ ਸੰਤਾਂ ਨੂੰ ਦੱਸਿਆ ਸੀ ਕਿ ਮਹਾਰਾਜ ਜੀ ਉਹਦੇ ਵਿੱਚ ਤਾਂ ਲਿਖਿਆ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ, ਇਹ ਕਿਵੇਂ ਕਿਵੇਂ ਪਾਣੇ ਵਰਤੇ, ਲੰਮਾ ਇਤਿਹਾਸ ਕਿਤੇ ਫੇਰ ਆਪਾਂ ਸਾਂਝਾ ਕਰ ਲਵਾਂਗੇ। ਮੈਂ ਕਿਹਾ ਗਿਆਨੀ ਸਿੰਘ ਜੀ ਵੀ ਸੂਰਜ ਪ੍ਰਕਾਸ਼ ਸਾਡਾ ਗੁਰੂ ਹੈ? ਕਹਿੰਦੇ ਨਹੀਂ। ਮੈਂ ਕਿਹਾ ਜੇ ਭਲਾ, ਪਹਿਲੀ ਤਾਂ ਗੱਲ ਵੀ ਸੰਤੋਖ ਸਿੰਘ ਨੇ ਤਾਂ ਲਿਖਿਆ ਸੀ। ਕਹਿੰਦਾ ਇਹ ਤਾਂ ਤੁਸੀਂ ਬਣਾਈ ਹੋਈ ਗੱਲ ਹੈ। ਮੈਂ ਤੈਨੂੰ ਕਹਿੰਦਾ ਤੇਰੀ ਬਣਾਈ ਹੈ, ਇੱਕ ਨਹੀਂ ਮੁੱਕਣੀ ਗੱਲ। ਕਹਿੰਦਾ ਚਲੋ ਆਪਾਂ ਮਖਾਉਂਦੇ ਹਾਂ ਗੱਲ। ਕਹਿੰਦਾ ਚਮਕੌਰ ਸਾਹਿਬ ਕੀ ਹੋਇਆ ਸੀ? ਮੈਂ ਕਈ ਇਸ ਤਰ੍ਹਾਂ ਦੇ ਵਕੀਲਾਂ ਜੱਜਾਂ ਨਾਲ ਵੀ ਬਾਹਰ ਰਿਹਾ, ਇਸ ਕਰਕੇ ਮੈਨੂੰ ਇਸ ਪੱਖ ਦਾ ਥੋੜ੍ਹਾ ਜਿਹਾ ਗਿਆਨ ਸੀ ਵੀ ਜਦੋਂ ਵਕਾਲਤ ਕਰਨੀ ਹੋਵੇ ਕਿਹੜੇ ਕਿਹੜੇ ਦਾਅ ਪੇਚ ਥੋੜ੍ਹੇ ਜਿਹੇ ਮਾਰਨੇ ਪੈਂਦੇ ਆ, ਵੀ ਕਈ ਗੱਲਾਂ ਮੁੱਕਰਨੀਆਂ ਪੈਂਦੀਆਂ। ਮੈਨੂੰ ਕਹਿੰਦਾ ਚਮਕੌਰ ਸਾਹਿਬ ਕੀ ਹੋਇਆ ਸੀ? ਮੈਂ ਕੁਛ ਵੀ ਨਹੀਂ ਹੋਇਆ। ਕਹਿੰਦਾ ਵਾਹ ਜੀ ਵਾਹ, ਕੁਛ ਨਹੀਂ ਹੋਇਆ? ਮੈਂ ਕਿਹਾ ਨਹੀਂ। ਜੰਗ ਨਹੀਂ ਹੋਇਆ? ਮੈਂ ਕਿਹਾ ਜੰਗ ਹੋਇਆ, ਸਾਹਿਬਜ਼ਾਦੇ ਸ਼ਹੀਦ ਮਗੋਂ ਵੀ ਹੋਏ। ਗੁਰੂ ਗੋਬਿੰਦ ਸਿੰਘ ਨੇ ਗੁਰਤਾ ਗੱਦੀ ਨਹੀਂ ਦਿੱਤੀ ਖਾਲਸੇ ਨੂੰ? ਮੈਂ ਕਿਹਾ ਜੀ ਨਹੀਂ, ਮੈਂ ਨਹੀਂ ਮੰਨਦਾ। ਕੋਈ ਇਤਿਹਾਸ ਮੰਨੀ ਜਾਵੇ, ਕੋਈ ਤੁਹਾਡੇ ਵਰਗਮ ਨਹੀਂ, ਮੈਂ ਨਹੀਂ ਮੰਨਦਾ। ਮੈਂ ਕਿਹਾ ਅਗਰ ਇਹ ਗੱਲ ਸੱਚ ਹੁੰਦੀ ਤਾਂ ਇੰਨੇ ਸੌ ਸਾਲ ਦੇ ਵਿੱਚ ਕਿਤੇ ਤਾਂ ਚਮਕੌਰ ਸਾਹਿਬ ਗੁਰਤਾ ਗੱਦੀ ਮਨਾਈ ਜਾਂਦੀ, ਇੱਕ ਵਾਰੀ ਵੀ ਨਹੀਂ ਮਨਾਈ। ਕਹਿੰਦੇ ਜੀ ਫਿਰ ਜਿਗਾ ਕਲੰਗੀ ਨਹੀਂ ਦਿੱਤੀ? ਮੈਂ ਕਿਹਾ ਬਿਲਕੁਲ ਦਿੱਤੀ। ਕਹਿੰਦੇ ਉਹ ਗੁਰਤਾ ਗੱਦੀ ਨਹੀਂ ਸੀ? ਮੈਂ ਬਿਲਕੁਲ ਨਹੀਂ ਸੀ। ਕਹਿੰਦੇ ਇਹ ਕੀ ਗੱਲ ਹੈ? ਮੈਂ ਕਿਹਾ ਸਪਸ਼ਟ ਬਾਤ ਹੈ, ਗੁਰਤਾ ਗੱਦੀ ਦਾ ਚਿੰਨ੍ਹ ਕਲੰਗੀ ਨਹੀਂ ਹੈ, ਪੰਜ ਪੈਸੇ ਤੇ ਨਾਰੀਅਲ ਕਿਰਪਾਨ ਭੇਟ ਹੋ ਸਕਦੀ ਹੈ ਜੋ ਛੇਵੇਂ ਪਾਤਸ਼ਾਹ ਤੋਂ ਬਾਅਦ ਦੇਗੀ ਭੇਟ ਹੁੰਦੀ ਰਹੀ। ਤੂੰ ਦੱਸ ਕਿਸੇ ਗੁਰੂ ਨੇ ਗੁਰਤਾ ਗੱਦੀ ਦੇਣ ਵੇਲੇ ਕਲੰਗੀ ਦਿੱਤੀ ਹੋਵੇ? ਹੈਗਾ ਤੇਰੇ ਕੋਲ ਕੋਈ ਸਬੂਤ? ਨਾਰੀਅਲ ਕਿਉਂ ਨਹੀਂ ਸੀ? ਕਹਿੰਦੇ ਜੀ ਜੰਗ ਯੁੱਧ ਸੀ ਮਹਾਰਾਜ, ਕਿੱਥੋਂ ਲਿਆਉਂਦੇ ਨਾਰੀਅਲ? ਮੈਂ ਕਿਹਾ ਵਾਹ ਬਈ ਵਾਹ, ਗੁਰੂ ਦੀ ਮਹਾਨਤਾ ਪ੍ਰਗਟ ਕਰ ਦਿੱਤੀ। ਤੈਂ ਮੱਕੇ ਜਾ ਕੇ ਔਰੰਗਜ਼ੇਬ ਨੂੰ ਘੇਰ ਸਕਦੇ ਤੇ ਖੰਜਰ ਦੇ ਸਕਦੇ, ਫੜਾ ਦੀ ਪਿਆ ਦਿਆ ਸਿੰਘ ਨੂੰ, ਨਾਰੀਅਲ ਨਹੀਂ ਸਮਗਾ ਸਕਦੇ? ਨਹੀਂ। ਗੁਰਤਾ ਗੱਦੀ ਦੇਣ ਤੋਂ ਬਾਅਦ ਗੁਰੂ ਸਾਹਿਬਾਨਾਂ ਨੇ ਬਹੁਤੀ ਦੇਰ ਸਰੀਰ ਨੂੰ ਰੱਖਿਆ ਇੱਕ ਗੁਰੂ ਤੋਂ ਬਿਨਾਂ, ਚੰਦ ਤਿੰਨ ਚਾਰ ਦਿਨਾਂ ਦੇ ਵਿੱਚ, ਪੰਜ ਚਾਰ ਦਿਨਾਂ 'ਚ ਖੇਡ ਸਰੀਰ ਦੀ ਸਮਾਧ ਕਰਦੇ ਰਹੇ। ਉਹ ਤੋਂ ਬਾਅਦ ਜਿਹੜੇ ਹੁਕਮਨਾਮੇ ਲਿਖੇ ਉਹ ਕਿਸ ਹੈਸੀਅਤ 'ਚ ਲਿਖੇ? ਕਲਗੀ ਵਾਲੇ ਨੇ ਪੰਜਾਂ ਪਿਆਰਿਆਂ ਨੂੰ ਲਿਖਣੇ ਚਾਹੀਦੇ ਸੀ, ਕਿਉਂਕਿ ਗੁਰਤਾ ਗੱਦੀ ਤਾਂ ਦੇ ਦਿੱਤੀ ਸੀ ਮਹਾਰਾਜ ਨੇ ਉਹਨਾਂ ਨੂੰ। ਐਸਾ ਨਹੀਂ ਹੋਇਆ। ਇਸ ਕਰਕੇ ਤੂੰ ਝੂਠ ਬੋਲਦਾ ਗਿਆਨੀ ਸਿੰਘ, ਕਹੋ ਕਿ ਮੈਨੂੰ ਦੁੱਖ ਹੈ ਇਸ ਗੱਲ ਦਾ, ਤੈਨੂੰ ਬੋਲਣਾ ਨਹੀਂ ਚਾਹੀਦਾ। ਮੈਨੂੰ ਕਹਿੰਦਾ ਤੁਸੀਂ ਝੂਠ ਬੋਲਦੇ ਹੋ, ਜਾਂ ਮੁਕਾਬਲੇ ਤਾਂ ਹੋਵੇ ਵੀ ਗਾਲਾਂ ਫਿਰ ਉਸ ਵੇਲੇ ਸੁਣੀਆਂ ਵੀ ਪੈਂਦੀਆਂ। ਕਹਿੰਦਾ ਤੁਹਾਡੇ ਕੋਲ ਸਬੂਤ ਪੱਕਾ ਦੱਸੋ ਕੀ ਹੈ? ਮੈਂ ਕਿਹਾ ਮੇਰੇ ਕੋਲ ਦੋ ਸਬੂਤ ਨੇ। ਇੱਕ ਸਬੂਤ ਹੈ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਜਥੇ ਦੇ ਵਿੱਚ ਖੜ ਕੇ ਦੱਸਿਆ ਸੀ ਵੀ ਆਹ ਜਗ੍ਹਾ ਜਿੱਥੇ ਨਿਸ਼ਾਨ ਸਾਹਿਬ ਹੈ ਇੱਥੇ ਗੁਰਤਾ ਗੱਦੀ ਦਿੱਤੀ ਸੀ, ਉੱਥੇ ਤਾਂ ਮਹਾਰਾਜ ਦਾ ਸੰਸਕਾਰ ਸਥਾਨ। ਕਹਿੰਦਾ ਇਹ ਤਾਂ ਤੁਹਾਡੇ ਸੰਤਾਂ ਦੀ ਕਹੀ ਹੋਈ ਗੱਲ ਕਰਕੇ ਪੱਖ ਕੱਢਦੇ ਹੋ ਤੁਸੀਂ, ਉਹਨਾਂ ਨੂੰ ਕਿਹਨੇ ਦੱਸਿਆ? ਮੈਂ ਕਿਹਾ ਉਦੋਂ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਕੋਲ ਸੀ, ਉਹਨਾਂ ਦੇ ਹੱਥੀਂ ਹੋਇਆ ਕਾਰਜ, ਉਹਨਾਂ ਨੇ ਅਗਲੇ ਜਥੇਦਾਰ, ਉਹਨਾਂ ਨੇ ਅਗਲੇ, ਉਹਨਾਂ ਦੇ ਅਗਲੇ, ਸਾਡੇ ਤੱਕ ਪਹੁੰਚ ਗਈ ਇਹ ਗੱਲ। ਕਹਿੰਦਾ ਨਾ ਨਾ, ਮੇਰੀ ਮੰਨਦਾ ਤੁਹਾਡੀ ਆਪਣੇ ਘਰ ਦੀ ਗੱਲ ਹੋਊਗੀ, ਮੇਰੀ ਗੱਲ ਫੇਲ ਕਰਤੀ ਉਹਨੇ। ਮੈਂ ਸੋਚਿਆ ਵੀ ਹੁਣ ਹੋਰ ਤਾਂ ਕੋਈ ਰਹਿ ਨਹੀਂ ਗਿਆ, ਦੋ ਰਹਿ ਗਏ ਮੇਰੇ ਕੋਲ ਤਾਂ, ਇੱਕ ਤਾਂ ਗੁਰੂ ਗੋਬਿੰਦ ਸਿੰਘ ਦੀ ਲਿਖਤ ਦਾ, ਉਹ ਮੈਂ ਬਾਅਦ 'ਚ ਦੇਣਾ ਸੀ। ਮੈਂ ਕਿਹਾ ਇਹ ਵੱਡਾ ਤਮਾਚਾ ਹੈ, ਬਾਅਦ 'ਚ ਮਾਰਨਾ, ਪਹਿਲਾਂ ਨਹੀਂ ਮਾਰਨਾ, ਪਹਿਲਾਂ ਹੋਰ ਸ਼ਸਤਰ ਚਲਾ ਕੇ ਦੇਖ ਲਈਏ। ਮੈਂ ਇੱਕ ਹੋਰ ਸ਼ਸਤਰ ਚਲਾਇਆ, ਜਮਾ ਹੀ ਝਟਕਾ। ਮੈਂ ਕਹਿੰਦਾ ਵੀ ਉਹ ਕੰਮ ਇਹ ਜਿਹਾ ਦੇ ਗਿਆ, ਬੀਰਬਲ ਨੂੰ ਪੁੱਛਿਆ ਸੀ ਅਕਬਰ ਨੇ, ਕਹਿੰਦੇ ਸ਼ਸਤਰ ਕਿਹੜਾ ਵਧੀਆ, ਕਹਿੰਦਾ ਜੀ ਜਿਹੜਾ ਚੱਲ ਜਾਏ। ਦਿਖਾਤਾ ਸੀ ਕੁੱਤੇ ਦਾ ਕਤੂਰੇ ਹੱਥ ਦੀ ਮਾਰ ਕੇ ਅਸੀਂ ਜਾ ਕੇ ਦਿੱਤੀ। ਮੈਂ ਕਿਹਾ ਗਿਆਨੀ ਜੀ ਚਲੋ ਇਹ ਘਰ ਛਗੜਾ ਛੱਡੋ, ਮੈਨੂੰ ਇੱਕ ਗੱਲ ਦੱਸੋ ਤਾਂ ਜਰਾ। ਕਹਿੰਦੇ ਦੱਸੋ। ਮੈਂ ਕਿਹਾ ਤੁਹਾਡਾ ਬਾਪ ਕੌਣ ਹੈ, ਤੁਹਾਡੇ ਬਾਪ ਦਾ ਨਾਂ ਕੀ ਹੈ? ਕਹਿੰਦਾ ਫਲਾਣਾ ਸੀ। ਮੈਂ ਕਿਹਾ ਮੈਂ ਨਹੀਂ ਮੰਨਦਾ ਵੀ ਇਹ ਬਾਪ ਤੇਰਾ ਕੋਈ ਹੋਰ ਹੈ, ਮੈਂ ਨਹੀਂ ਮੰਨਦਾ। ਕਹਿੰਦਾ ਬਾ ਜੀ ਬਾਪ, ਮੇਰੇ ਬਾਪ ਨੂੰ ਨਹੀਂ ਮੰਨਦੇ? ਮੈਂ ਕਿਹਾ ਨਹੀਂ, ਤੇਰੇ ਕੋਲ ਕੀ ਸਬੂਤ ਹੈ ਵੀ ਇਹ ਤੇਰਾ ਬਾਪ ਹੈ, ਕੋਈ ਹੋਰ ਵੀ ਹੋ ਸਕਦਾ? ਕਹਿੰਦਾ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ। ਮੈਂ ਕਿਹਾ ਬਿਲਕੁਲ ਸਹੀ ਉੱਤਰ ਹੈ ਤੇਰਾ, ਮੈਨੂੰ ਵੀ ਮੇਰੀ ਮਾਂ ਨੇ ਦੱਸਿਆ ਸੀ ਵੀ ਤੇਰਾ ਬਾਪ ਆ ਹੈ। ਮਾਂ ਹੀ ਦੱਸ ਸਕਦੀ, ਦੂਜਾ ਕੋਈ ਨਹੀਂ ਦੱਸ ਸਕਦਾ, ਸੰਸਾਰ ਨੂੰ ਨਹੀਂ ਪਤਾ ਲੱਗਦਾ। ਇਹ ਸਹੀ ਹੈ ਤੇਰੀ ਗੱਲ। ਮੈਂ ਕਿਹਾ ਹੁਣ ਮੈਂ ਇੱਕ ਗੱਲ ਪੁੱਛਦਾ ਤੇਰੇ ਕੋਲੋਂ ਵੀ ਇੱਕ ਸੰਸਾਰੀ ਮਾਂ ਦਾ ਤਾਂ ਤੈਨੂੰ ਯਕੀਨ ਹੈ ਤੇ ਬ੍ਰਹਮ ਗਿਆਨੀਆਂ 'ਤੇ ਕੋਈ ਯਕੀਨ ਨਹੀਂ? ਜਿਵੇਂ ਤੈਨੂੰ ਤੇਰੀ ਮਾਂ 'ਤੇ ਵਿਸ਼ਵਾਸ ਹੈ, ਸਾਨੂੰ ਆਪਣੇ ਬ੍ਰਹਮ ਗਿਆਨੀਆਂ ਬਾਬਾ ਦੀਪ ਸਿੰਘ ਸਾਹਿਬ 'ਤੇ ਵਿਸ਼ਵਾਸ ਹੈ, ਉਹਨਾਂ ਨੇ ਜੋ ਕੁਛ ਕਿਹਾ ਸੱਚ ਕਿਹਾ, ਅਤੇ ਇੱਥੇ ਆ ਕੇ ਗਿਆਨੀ ਜੀ ਹੱਥ ਖੜੇ ਕਰ ਗਿਆ, ਕਹਿੰਦੇ ਜੀ ਮੈਂ ਹੁਣ ਤੋਂ ਬਾਅਦ ਕਦੀ ਨਹੀਂ ਕਹਾਂਗਾ ਵੀ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਨਹੀਂ ਦਿੱਤੀ। ਮੈਂ ਕਿਹਾ ਅਜੇ ਤਾਂ ਇੱਕ ਹਥਿਆਰ ਰਹਿੰਦਾ ਸੀ ਹੋਰ, ਉਹ ਵੀ ਚਲਾਉਣਾ ਤੇਰੇ 'ਤੇ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ, ਆਪਨ ਪਉ ਸ੍ਰੀ ਖਾਲਸੇ ਸੁੰਪਾ ਦੁਤੀ ਰੂਪ ਸਤਿਗੁਰੂ ਗ੍ਰੰਥਾ, ਬੁਲਨ ਸਤਿਗੁਰ ਸਬਦ ਸਭਾਖਣ ਨਾਮ ਗੋਬਿੰਦ ਕੀਰਤਨ ਸੰਥਾ, ਗੁਣਨ ਬਾਦ ਗੁਣ ਸਿਫਤ ਸਲਾਹਨ ਊਠਤ ਬੈਠਤ ਸੈਨ ਗ੍ਰੰਥਾ, ਪਾਵਨ ਪੰਥ ਖਾਲਸਾ ਪ੍ਰਗਟਿ ਉਚਾਰ ਵਰਨ ਆਸ਼ਰਮ ਸੁਪੰਥਾ, ਇਨਕੇ ਦਰ ਸਤਿਗੁਰ ਕੋ ਦਰਸ਼ਨ, ਬੁਲਨ ਗੁਰੂ ਸਤਿਗੁਰ ਗ੍ਰੰਥਾ, ਦੁਆਸਰੂ ਸਤਿਗੁਰ ਕਹੀਏ ਦੁਆਸ ਭਾਨ ਪ੍ਰਗਟ ਹਰ ਸੰਤਾ, ਪ੍ਰਤੱਖ ਕਲਾ ਪਾਰ ਵਿਣ ਭਿੱਛੈ ਗ੍ਰੰਥ ਪੰਥ ਖਾਲਸ ਵਰਤੰਤਾ। ਮੈਂ ਕਿਹਾ ਹੁਣ ਤੈਨੂੰ ਸਿਰੇ 'ਤੇ ਆ ਕੇ ਦੱਸਾਂ, ਖਾਲਸੇ ਨੂੰ ਤਾਬਿਆ ਖੜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਅਤੇ ਗ੍ਰੰਥ ਪੰਥ ਨੂੰ ਸੰਪੂਰਨ ਰੂਪ 'ਚ ਗੁਰਤਾ ਗੱਦੀ ਦਿੱਤੀ। ਇਹਦੇ ਨਾਲ ਹੀ ਜਿਵੇਂ ਸਿੰਘਾਂ ਨੇ ਜਕਾਰੇ ਛੱਡੇ, ਉਹ ਰਾਹ ਭੀੜ ਜਾ ਰਹੀ, ਉੱਥੇ ਮੇਰੇ ਸਾਡਾ ਤਮਾਸਾ ਦੇਖਣ ਲੱਗ ਗਿਆ ਵੀ ਦੋ ਗਿਆਨੀ ਲੜਦੇ। ਲੋਕ ਇਹੋ ਜਿਹੀਆਂ ਗੱਲਾਂ ਦਿਲਚਸਪੀ ਨਾਲ ਸੁਣਦੇ, ਕਥਾ ਦੀਆਂ ਜਾਂ ਬ੍ਰਹਮ ਗਿਆਨ ਦੀ ਗੱਲਾਂ ਕੋਈ ਨਹੀਂ ਸੁਣਦਾ ਉੱਕਣ। ਅਤੇ ਬਾਅਦ 'ਚੋਂ ਕਹਿੰਦਾ ਜੀ ਅੱਜ ਤੋਂ ਬਾਅਦ। ਮੈਂ ਕਿਹਾ ਜੀ ਹੁਣ ਇੱਕ ਬੇਨਤੀ ਹੈ ਵੀ ਤੁਹਾਡੀ ਇਹ ਮੇਰੀ ਅਤੇ ਤੁਹਾਡੀ ਕਹਾਣੀ ਕਿਤੇ ਮੈਂ ਸਟੇਜ 'ਤੇ ਸੁਣਾ ਸਕਦਾ, ਕੋਈ ਬੇਇੱਜ਼ਤੀ ਤਾਂ ਨਹੀਂ ਮਹਿਸੂਸ ਕਰੋ? ਮੈਂ ਨਾਂ ਨਹੀਂ ਲਊਂਗਾ ਤੁਹਾਡਾ। ਬਈ ਐਸਾ ਪੱਕਾ ਦੇਖਿਆ? ਕਹਿੰਦਾ ਨਹੀਂ ਨਹੀਂ ਨਾਂ ਵੀ ਲੈ ਜਾ ਕਰੋ ਬੇਸ਼ੱਕ। ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਉਹਨਾਂ ਦੀ ਬਾਤ ਹੈ। ਅਤੇ ਬਾਅਦ ਵਿੱਚ ਇਹ ਪੂਰੀ ਗੂੜੀ ਲਿਹਾਜ ਪੈ ਗਈ ਅਤੇ ਗੁਰੂ ਕਿਰਪਾ ਕਰੇ ਸੰਪੂਰਨਤਾ ਦੇ ਉੱਤੇ ਅਤੇ ਸੰਪਰਦਾ ਦੇ ਉੱਤੇ ਅਤੇ ਗੁਰੂ ਪਿਆਰਿਓ ਜਿਹੜੇ ਇਹ ਕੰਡਿਆਲੀਆਂ ਝਾੜੀਆਂ ਕੰਡੇ ਖੇਰਨਾ ਚਾਹੁੰਦੇ ਨੇ, ਅਕਲਗੀਧਰ ਪਾਤਸ਼ਾਹ ਦਾ ਹੱਥ ਹੈ, ਬੜੇ ਬੜੇ ਕਮਾਈਆਂ ਵਾਲੇ ਮਹਾਂਪੁਰਸ਼, ਬਾਬਾ ਠਾਕਰ ਸਿੰਘ ਮਹਾਂਪੁਰਖਾਂ ਵਰਗੇ ਦਰਵੇਸ਼ ਮਹਾਂਪੁਰਖ, 20 ਸਾਲ ਵੱਡਿਆਂ ਦਾ ਸੁਭਾਅ ਦਿਖਾਇਆ ਕਿ ਵੱਡਿਆਂ ਦਾ ਸੁਭਾਅ ਕਿਹਾ ਜਾ ਸੀ। ਸੰਤ ਗਿਆਨੀ ਗੁਰਬਚਨ ਸਿੰਘ ਨਿਮਰਤਾ ਕਹੀ ਜੀ ਸੀ, ਜੇ ਦੇਖਣਾ ਤਾਂ ਬਾਬਾ ਠਾਕਰ ਸਿੰਘ ਦੇ ਸੰਪੂਰਨ ਜੀਵਨ ਦੇ ਵਿੱਚ ਵੱਡਿਆਂ ਦੀ ਝਲਕ ਪੈਂਦੀ ਸੀ, ਕਿੰਨਾ ਸਿੰਘਾਂ ਨਾਲ ਹਿੱਤ ਕਰਦੇ ਸਨ। ਅਤੇ ਉਹਨਾਂ ਮਹਾਂਪੁਰਖਾਂ ਦੀਆਂ ਯਾਦਾਂ, ਸੰਤ ਗਿਆਨੀ ਕਰਤਾਰ ਸਿੰਘ ਜੀ ਜਿਹਨਾਂ ਦੇ ਬਾਰੇ ਬਹੁਤ ਕੁਛ ਆਪ ਜੀ ਨੇ ਸੁਣ ਲਿਆ, ਇਸ ਕਰਕੇ ਇੰਨਾ ਕੁਛ ਸੁਣਿਆ ਗਿਆ। ਅਤੇ ਮੈਂ ਫਿਰ ਇਹ ਚੰਗਾ ਨਹੀਂ ਸਮਝਿਆ ਵੀ ਕਹਿਣਗੇ ਲਓ ਜੀ ਆਪਣਿਆਂ ਦੀ ਸਾਰੇ ਗੁਣ ਗਾਏ ਜਾਂਦੇ, ਹੋਰ ਕੋਈ ਗੱਲ ਨਹੀਂ ਕਰਦਾ। ਅਤੇ ਮੈਂ ਆਪ ਜੀ ਨੂੰ ਗੁਰਤਾ ਗੱਦੀ ਦੇ ਨਾਲ ਨਾਲ ਗੁਰੂ ਸਾਹਿਬ ਜੀ ਦੀ ਸੰਪੂਰਨਤਾ ਦੇ ਉਸ ਨੂੰ ਸਮਰਪਿਤ ਕੁਝ ਵਿਚਾਰ ਆਪ ਜੀ ਨੇ ਸਾਂਝੇ ਕੀਤੇ ਨੇ। ਅਤੇ ਗੁਰੂ ਕਿਰਪਾ ਕਰੇ, ਮੈਂ ਪ੍ਰਬੰਧਕਾਂ ਦਾ, ਗਿਆਨੀ ਸਿੰਘ ਸਾਹਿਬਾਨਾਂ ਦਾ, ਆਉਣ ਵਾਲੀ ਪੀੜ੍ਹੀ ਜਿਨ੍ਹਾਂ ਦੇ ਹੱਥ ਵਿੱਚ ਹੁਣ ਪ੍ਰਚਾਰ ਦੀ ਖੇਡ ਹੈ, ਉਮਰ ਦੇ ਲਿਹਾਜ਼ ਦੇ ਨਾਲ ਤਾਂ ਇਸ ਉਮਰ ਦੇ ਵਿੱਚ ਤਾਂ ਮਹਿਕਮੇ ਰਿਟਾਇਰ ਕਰ ਦਿੰਦੇ ਨੇ, ਮੈਂ ਤਾਂ ਰਿਟਾਇਰ ਵਾਲਿਆਂ 'ਚ ਆ ਹੁਣ, ਇਹ ਗਿਆਨੀ ਸਿੰਘ ਦੇ ਜਿਨ੍ਹਾਂ ਨੇ ਅੱਗੇ ਸੰਭਾਲਣਾ ਹੈ। ਅਤੇ ਇੱਕ ਮੈਂ ਬੇਨਤੀ ਕਰਦਿਆਂ ਸਤਿਗੁਰੂ ਮਹਾਰਾਜ ਸਾਹਿਬ ਦੀ ਮਹਾਨ ਬਖਸ਼ਿਸ਼, 9 ਸਾਲਾਂ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਕੀਤੇ ਹੋਏ ਅਰਥਾਂ ਨੂੰ ਗੁੰਥਨ ਕਰਦਿਆਂ ਅਤੇ ਉਹਦੀ ਸੇਵਾ ਕਰਦਿਆਂ 9 ਸਾਲਾਂ ਤੋਂ ਬਾਅਦ ਮਹਾਂਪੁਰਖਾਂ ਨੇ ਕਿਰਪਾ ਕੀਤੀ, ਜੋ ਅਰਦਾਸ ਕੀਤੀ ਸੀ ਸੰਪਰਦ ਦਾ ਦਮਦਮੀ ਟਕਸਾਲ ਦਾ ਟੀਕਾ ਬਣੇਗਾ, ਇਹ ਵੱਡਿਆਂ ਦਾ ਵਚਨ ਸੀ, ਸੰਤ ਕਰਤਾਰ ਜੀ ਆਰੰਭ ਕੀਤਾ ਸੀ। ਪਰ ਮੈਨੂੰ ਇਸ ਗੱਲ ਦਾ ਨੀਚੋ ਊਚ ਕਰਿਆ ਮੇਰਾ ਗੋਬਿੰਦ, ਇਹ ਕਿਤੇ ਨਾ ਕਿਤੇ ਸਾਨੂੰ ਗਰੀਬਾਂ ਨੂੰ ਮਾਣ ਬਖਸ਼ਣਾ ਸੀ ਉਹਨਾਂ ਦਾਤਿਆਂ ਨੇ, ਅਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਦੀ ਅਰਦਾਸ ਨੇ ਟੀਕਾ ਸੰਪੂਰਨ ਕਰਾਇਆ, ਵਰਨਾ ਸਾਡੇ ਬਸ ਦੀ ਬਾਤ ਨਹੀਂ। ਜਿੰਨੇ ਟੀਕਾ ਲਿਖਣ ਦੇ ਵੇਲੇ ਜਿਹੜੇ ਜਿਹੜੇ ਤਰੀਕੇ ਨਾਲ ਲੱਤਾਂ ਖਿੱਚੀਆਂ ਗਈਆਂ, ਤੇ ਮੈਂ ਫਿਰ ਠੀਕ ਨਹੀਂ ਸਮਝਿਆ ਵੀ ਆਪਣਾ ਝੱਗਾ ਚੱਕਿਆ ਪੇਟ ਨੰਗਾ ਹੋ ਜਾਂਦਾ ਹੈ ਤੇ ਮੈਂ ਨਾ ਹੀ ਉਹਨਾਂ ਦਾ ਲੈ ਵੀ ਕੋਈ ਬਾਤ ਉਹਨਾਂ ਨੇ ਆਪਣੇ ਸੁਭਾਅ ਵਰਤ ਲਏ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ। ਗਿਆਨੀ ਕੁਲਵੰਤ ਸਿੰਘ ਸਿੰਘ ਸਾਹਿਬ ਨੇ ਪਤਾ ਨਹੀਂ ਕਿੰਨੀਆਂ ਅਰਦਾਸਾਂ ਤਖ਼ਤ ਹਜ਼ੂਰ ਸਾਹਿਬ ਕੀਤੀਆਂ ਕਿਸੇ ਨੂੰ ਟੀਕਾ ਸੰਪੂਰਨ ਹੋ ਜਾਏ, ਉਹ ਹੋ ਚੁੱਕਾ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਦਾ ਗੱਦੀ ਵਾਲੇ ਦਿਵਸ ਹਜ਼ੂਰ ਸਾਹਿਬ ਉਹਦਾ ਸਾਹਸੀ ਪ੍ਰਕਾਸ਼ਨ ਸਮਾਰੋਹ ਰੱਖਿਆ ਗਿਆ ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਉੱਥੇ ਵੀ ਦਰਸ਼ਨ ਦੇ, ਉਹ ਤੋਂ ਬਾਅਦ ਗਿਆਨੀ ਸਿੰਘਾਂ ਨੂੰ ਮਿਲਣਾ ਸ਼ੁਰੂ ਹੋ ਜਾਣਾ। ਔਰ ਇਸ 1000 ਕਿਉਂਕਿ 12 ਵਾਲੀਅਮ ਦੇ ਵਿੱਚ ਹੈ, 1000 ਜਿਹੜਾ ਇਹ ਟੀਕਾ ਹੈ ਗਿਆਨੀ ਸਿੰਘਾਂ ਵਾਸਤੇ ਜਿਹਨਾਂ ਨੇ ਪ੍ਰਚਾਰ ਕਰਨਾ ਹੈ, ਜਿਹਦਾ ਭੇਟ ਇੱਕ ਨਵਾਂ ਪੈਸਾ ਵੀ ਨਹੀਂ ਲਈ ਜਾਏਗੀ, ਪਰ ਦੱਸਣਾ ਹੋਏਗਾ ਵੀ ਹਾਂ ਮੈਂ ਕਥਾ ਵਾਚਕ ਹਾਂ। ਗੁਰੂ ਕਿਰਪਾ ਕਰੇ ਤੁਹਾਡਾ ਆਪਣਾ ਵਿਰਸਾ ਹੈ, ਉਹਦੇ 'ਚ ਮਹਾਂਪੁਰਖਾਂ ਦੇ ਕੀਤੇ ਹੋਏ ਅਰਥਾਂ ਦੇ ਨਾਲ ਨਾਲ ਜੋ ਉਹਨਾਂ ਨੇ ਵਿਸਰਾਮ ਮੰਨੇ, ਮੈਂ ਕੇਵਲ ਉਹੀ ਬੁੱਕ ਰੱਖੇ ਨਾ, ਕਿਤੇ ਕਿਤੇ ਪਾਠ ਦਰਪਣ ਅਤੇ ਦਰਸ਼ਨ ਵੀ ਫਰਕ ਪੈਂਦਾ ਸੀ, ਪਰ ਸਾਡੇ ਕੋਲ ਸਬੂਤ ਸੀ ਮਹਾਂਪੁਰਖਾਂ ਦਾ, ਇਸ ਕਰਕੇ ਮੈਂ ਉਹਦੇ ਆਧਾਰ 'ਤੇ ਰੱਖਿਆ। ਜੇ ਕੋਈ ਕੱਲ੍ਹ ਨੂੰ ਕਹੇ ਜੀ ਤੁਹਾਡੇ ਦਾ ਟੀਕੇ ਬਸਰਾਮ ਇੱਥੇ ਲਾਇਆ ਹੋਇਆ, ਪਾਠ ਦਰਸ਼ਨ ਤਾਂ ਇੱਥੇ ਲੱਗਿਆ, ਬਈ ਇਹ ਪਾਠ ਦਰਸ਼ਨ ਵਾਲੇ ਜਾਣ, ਅਤੇ ਮੇਰਾ ਇਹ ਕੋਈ ਸ਼ੰਕਾ ਨਹੀਂ, ਉਹ ਵੀ ਸਹੀ ਸੀ, ਪਰ ਮਹਾਂਪੁਰਖਾਂ ਦੀ ਰਸਮ ਨੂੰ ਇੱਕ ਇੱਕ ਵਾਰੀ ਕਈ ਕਈ ਵਾਰ ਸੁਣ ਕੇ ਵੀ ਕਿੱਥੇ ਵਿਸਰਾਮ ਲਾਉਂਦੇ ਨੇ, ਅਸੀਂ ਉਹ ਰੱਖੇ ਉਹਦੇ 'ਚ ਵਿਸਰਾਮ। ਉਚਾਰਨ ਭੇਦ ਲਿਖ ਦਿੱਤੇ ਨੇ ਸਾਰੇ, ਮਹਾਰਾਣੀ ਕਿਰਪਾ ਕੀਤੀ ਹੈ। ਮੈਂ ਮੇਰਾ ਇਹੀ ਪੁਰਨਾ ਸੱਚੇ ਪਾਤਸ਼ਾਹ ਟੀਕਾ ਸੰਪੂਰਨ ਹੋਣ ਵੇਲੇ ਤੱਕ ਮੇਰੇ ਸਰੀਰ ਨੂੰ ਸਵੱਥ ਰੱਖ, ਉਦੋਂ ਭਾਵੇਂ ਟੀਕਾ ਪੂਰਾ ਹੁੰਦੇ ਹੀ ਭਾਵੇਂ ਬੁਲਾ ਲਈ, ਪਰ ਮੈਨੂੰ ਇਹ ਜ਼ਿੰਦਗੀ ਉਨ੍ਹਾਂ ਚਿਰ ਮੈਂ ਝੋਲੀ ਮੰਗ ਕੇ ਤੇਰੇ ਕੋਲੋਂ ਇਹ ਦਾਨ ਮੰਗਦਾ ਵੀ ਉਨ੍ਹਾਂ ਚਿਰ ਮੈਨੂੰ ਇਹ ਸੇਵਾ ਸੰਪੂਰਨ ਹੋਵੇ। ਗੁਰੂ ਕਿਰਪਾ ਕਰੇ ਉਹਨਾਂ ਚੁੱਕਾਂ ਦੀ ਖਿਮਾ ਕਰਨੀ। ਸਿੰਘ ਸਾਹਿਬ ਜੀ ਤੁਹਾਡੀਆਂ ਤਾਂ ਉਸ ਤਰ੍ਹਾਂ ਹੀ ਅਰਦਾਸਾਂ ਬਥੇਰੀਆਂ, ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੋਈ ਅੱਖਰ ਵੱਧ ਘੱਟ ਕੇ ਅੱਗ ਹੋਵੇ ਕੱਲ੍ਹ ਪਰਸੋਂ ਚੌਥ, ਅਤੇ ਜਾਂ ਫਿਰ ਇਸ ਫੇਰੀ ਦੇ ਅੰਦਰ ਮੈਂ ਗੁਰਸਿੱਖਾਂ ਦੇ ਚੋੜਿਆਂ 'ਚ ਖੜ ਕੇ ਵੀ ਮਾਫ਼ੀ ਮੰਗਣ ਨੂੰ ਤਿਆਰ ਹਾਂ। ਗੁਰੂ ਕਿਰਪਾ ਕਰੇ, ਪਰ ਸਿੰਘੋ ਏਕਤਾ ਰੱਖਿਆ ਕਰੋ, ਨਿੱਕੀ ਨਿੱਕੀ ਗੱਲ ਪਿੱਛੇ ਐਵੇਂ ਆਪਣੇ ਪਰਿਵਾਰ ਨਾਲ ਫਰਕ ਨਾ ਪਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।